ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰ ਲਿਆ। ਸੱਚੇ ਪਾਤਸ਼ਾਹ ਮਹਾਰਾਜ ਕਲਗੀਆਂ ਵਾਲੇ ਬਾਪੂ ਦਾ ਜੀਵਨ ਇਤਿਹਾਸ ਪੜ੍ਹੀਏ, ਬੜਾ ਦੁੱਖਾਂ ਭਰਿਆ ਇਤਿਹਾਸ ਹੈ। ਥੋੜ੍ਹੇ ਜਿਹੇ ਸਮੇਂ ਵਿੱਚ ਏਡੇ ਏਡੇ ਵੱਡੇ ਕਾਰਨਾਮੇ ਕਰਨੇ, ਇਹ ਕਲਗੀਆਂ ਵਾਲੇ ਦੇ ਹਿੱਸੇ ਆਏ ਹੈ। ਅੱਜ ਦੇ ਦੀਵਾਨ ਵਿੱਚ ਹੁਕਮ ਹੋਇਆ ਕਿ ਕਹਾਣੀ ਸੁਣਾਓ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਮਰ ਜੁੜਿਆ ਸਿੱਖਾਂ ਨੇ ਟੁੱਟੀ ਹੋਈ ਸਿੱਖੀ ਦਾ ਮਿਲਾਪ ਕਿਵੇਂ ਕਰਾਇਆ। ਇਹ ਉਦੋਂ ਦੀ ਗੱਲ ਹੈ ਜਦੋਂ ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇਸ ਤੋਂ ਪਹਿਲਾਂ ਮਹਾਰਾਜ ਨੇ ਬੜੀ ਵੇਰ ਅਮਨ ਦੀ ਗੱਲ ਛੇੜੀ, ਬੜੀ ਵੇਰ ਸੁਲ੍ਹਾ ਦੀ ਕਹਾਣੀ ਛੇੜੀ, ਬੜੀ ਵੇਰ ਬਾਈ ਧਾਰ ਦੇ ਨੁਮਾਇੰਦਿਆਂ ਨੇ ਆ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਕੁਛ ਸਮਝਾ ਕੇ ਛੋਟਿਆਂ ਨਾਲ ਟੁੱਟ ਕੇ ਵੱਡਿਆਂ ਨਾਲ ਜੁੜਨ ਬਾਰੇ ਗੱਲਬਾਤ ਕੀਤੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰ ਕਿਹਾ, ਆਵੋ ਰਲ ਕੇ ਦੇਸ਼ ਦੀ ਕਲਿਆਣ ਵਾਸਤੇ ਲੜੀਏ। ਓਏ ਬਾਈ ਧਾਰ ਦੇ ਰਾਜਿਓ, ਦਿੱਲੀ ਸਰਕਾਰ ਦਾ ਟੈਕਸ ਭਰਨਾ ਛੱਡ ਦਿਓ, ਇਨਸਾਫ਼ ਦੀ ਗੱਲ ਕਰੀਏ। ਤੁਹਾਨੂੰ ਨਾ ਕੋਈ ਡਰਾਵੇ, ਨਾ ਤੁਸੀਂ ਕਿਸੇ ਨੂੰ ਡਰਾਵੋ। ਬਾਈ ਧਾਰ ਦੇ ਰਾਜਿਆਂ ਦੇ ਮੁਖੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮਾਫ਼ ਕਰਨਾ, ਅਸੀਂ ਬੜੇ ਵੱਡੇ ਘਰਾਂ ਦੇ ਬੰਦੇ ਹਾਂ, ਅਸੀਂ ਛੱਤਰੀ ਹਾਂ, ਤੁਸੀਂ ਸੋਢੀ ਹੋ, ਮਿਹਰਬਾਨੀ ਕਰੋ, ਤੁਹਾਨੂੰ ਤਾਂ ਅਸੀਂ ਗੁਰੂ ਮੰਨ ਲੈਂਦੇ ਹਾਂ, ਪਰ ਅਸੀਂ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਭਰਾ ਨਹੀਂ ਮੰਨਣਾ। ਜੇ ਤੁਸੀਂ ਚਾਹੋ ਸਾਡੇ ਨਾਲ ਸੁਲਾਹ ਕਰਨੀ, ਇਹ ਸ਼ਰਤ 'ਤੇ ਹੋਵੇਗੀ ਕਿ ਜਦੋਂ ਤੁਹਾਡਾ ਲੰਗਰ ਵਰਤੇ ਪਹਿਲੀ ਪੰਗਤ ਸਾਡੀ ਰਾਜੇ ਮਹਾਰਾਜਿਆਂ ਦੀ ਲੱਗਿਆ ਕਰੇਗੀ, ਸਾਡਾ ਬਚਿਆ ਹੋਇਆ ਜੂਠ ਫਿਰ ਦੂਜੀਆਂ ਕੌਮਾਂ ਛਕਿਆ ਕਰਨਗੀਆਂ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਹਾ, ਰਾਜਿਓ ਜਿਨ੍ਹਾਂ ਨੂੰ ਤੁਸੀਂ ਛੋਟੇ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਗਰੀਬ ਸਮਝਦੇ ਹੋ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਉਹ ਮੇਰੇ ਭਰਾ ਨੇ। ਮਹਾਰਾਜ ਨੇ ਵੰਗਾਰ ਕੇ ਆਖਿਆ, ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਬੜੀਆਂ ਲੜਾਈਆਂ ਹੋਈਆਂ, ਬੜੀਆਂ ਝੜਪਾਂ ਹੋਈਆਂ, ਬੜੇ ਯਤਨ ਕੀਤੇ ਬਾਈ ਧਾਰ ਦੇ ਰਾਜਿਆਂ ਨੇ, ਲੇਕਿਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਨਾਲ ਕੋਈ ਪੇਸ਼ ਨਾ ਰਹੀ। ਇੱਥੋਂ ਤੱਕ ਕਿ ਖੂਨੀ ਹਾਥੀ ਸ਼ਰਾਬ ਪਿਆ ਕੇ ਬਾਈ ਧਾਰ ਦੇ ਰਾਜਿਆਂ ਨੇ ਦਰਵਾਜ਼ਾ ਤੋੜਨ ਵੱਲ ਭੇਜਿਆ। ਮਹਾਰਾਜ ਦੇ ਹੁਕਮ ਨਾਲ ਇੱਕ ਸਿੱਖ ਨੇ ਉਹਦਾ ਮੁਕਾਬਲਾ ਕੀਤਾ, ਹਾਥੀ ਕਿਵੇਂ ਮੋੜਿਆ, ਇਹ ਕਹਾਣੀ ਫਿਰ ਕਿਸੇ ਅਗਲੀ ਕੈਸਟ ਰਾਹੀਂ ਤੁਹਾਡੇ ਤੱਕ ਪਹੁੰਚਾਈ ਜਾਵੇਗੀ। ਧਿਆਨ ਦੇਵੋ, 8 ਮਹੀਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ ਰਿਹਾ। ਸਿੰਘ ਲੜਦੇ ਲੜਦੇ ਭੁੱਖ ਤੋਂ ਤੰਗ ਆ ਗਏ, ਪ੍ਰਸਾਦੀ ਹਾਥੀ ਵਰਗੇ ਜਾਨਵਰ ਮਰ ਗਏ, ਨੀਲੇ ਘੋੜੇ ਵਰਗੇ ਜਾਨਵਰ ਚੜ੍ਹਾਈਆਂ ਕਰ ਗਏ, ਰੁੱਖਾਂ ਦੇ ਪੱਤੇ ਭੂ ਕੇ ਸਿੱਖਾਂ ਨੇ ਢਿੱਡਾਂ ਵਿੱਚ ਪਾ ਕੇ ਜ਼ਿੰਦਗੀ ਦੇ 4 ਦਿਨ ਗੁਜ਼ਾਰਨ ਵਾਸਤੇ ਉਦਮ ਕੀਤਾ। ਆਖਰ ਉਹ ਵੇਲਾ ਆ ਗਿਆ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆਣ ਕੇ ਕੁਝ ਬੰਦੇ ਕਹਿਣ ਲੱਗੇ, ਮਹਾਰਾਜ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਸਾਨੂੰ ਤਾਂ ਜਾਣ ਦਿਓ, ਅਸੀਂ ਘਰਾਂ ਵਿੱਚ ਜਾ ਕੇ ਆਪਣੇ ਬੱਚਿਆਂ ਕੋਲ ਰਹੀਏ, ਅਸੀਂ ਕਾਹਨੂੰ, ਜਦੋਂ ਬਾਦਸ਼ਾਹ ਅਮਨ ਮੰਗਦਾ ਸਾਨੂੰ ਲੜਨਾ ਨਹੀਂ ਚਾਹੀਦਾ, ਉਹ ਗਊ ਦੀਆਂ ਕਸਮਾਂ ਖਾਂਦੇ ਨੇ, ਸਾਨੂੰ ਇਤਬਾਰ ਕਰਨਾ ਚਾਹੀਦਾ। ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆਣ ਕੇ ਮੁਰਝਾਏ ਹੋਏ ਚਿਹਰਿਆਂ ਨੇ ਇਉਂ ਬੇਨਤੀ ਸ਼ੁਰੂ ਕੀਤੀ, ਸੁਣੀਏ ਜ਼ਰਾ ਧਿਆਨ ਨਾਲ।
ਚਿੱਠੀ ਔਰੰਗਜ਼ੇਬ ਦੀ ਜਦ ਤੁਮੀ ਸਾਰੇ ਰਹਿ ਟੋਲੇ ਡਰਪੋਕ ਦੀ ਜਦ ਕੁੰਮੀ ਸਾਰੇ ਜੰਗ ਕਰਦਿਆਂ ਗੁਰੂ ਜੀ ਕੀ ਚਾਰ ਨਹੀਂ ਲੱਥਾ ਭਲਾ ਦੱਸੋ ਕੀ ਵਿਗੜਦਾ ਤੇ ਕਵਾਉਂਦਿਆ ਮੱਥਾ
ਜਰ ਸਕਦਾ ਹੋ ਤਕਲੀਫਾਂ ਬਹੁਤ ਚੱਲ ਸਕਦਾ ਹੈ ਪਰ ਭੁੱਖ ਏਡੀ ਨਾਮਰਾਦ ਬਿਮਾਰੀ ਹੈ ਜਿਹਨੂੰ ਚੱਲਣ ਤੋਂ ਬੜੇ ਬੜੇ ਵੱਡੇ ਪੈਗੰਬਰ ਡੋਲ ਗਏ। ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਸੁਬਾਹ ਫਿਰ ਖੜੀ। ਮਹਾਰਾਣਾ ਪ੍ਰਤਾਪ ਜੰਗਲ ਦੇ ਵਿੱਚ ਆਪਣੀ ਘਰਵਾਲੀ ਸਮੇਤ ਆਪਣੇ ਪੁੱਤਰ ਸਮੇਤ ਜੰਗਲ ਦੇ ਵਿੱਚ ਬੈਠਾ ਸੀ। ਕਈਆਂ ਦਿਨਾਂ ਦੇ ਭੁੱਖੇ ਸਨ। ਮਹਾਰਾਣਾ ਪ੍ਰਤਾਪ ਦੀ ਰਾਣੀ ਨੇ ਜੰਗਲ ਦੇ ਭਖੜੇ ਇਕੱਠੇ ਕੀਤੇ ਨੇ, ਦੋਵਾਂ ਪੱਥਰਾਂ ਨਾਲ ਇਹਨਾਂ ਭਖੜਿਆਂ ਨੂੰ ਪੀਸਿਆ, ਪੱਥਰਾਂ ਦੀ ਅੱਗ ਨਾਲ ਇੱਕ ਰੋਟੀ ਤਿਆਰ ਕੀਤੀ ਹੈ। ਆਂਦੇ ਨੇ ਅੱਧੀ ਰੋਟੀ ਮਹਾਰਾਣਾ ਪ੍ਰਤਾਪ ਨੇ, ਚੌਥਾ ਹਿੱਸਾ ਰੋਟੀ ਮਹਾਰਾਣਾ ਪ੍ਰਤਾਪ ਦੀ ਘਰਵਾਲੀ ਨੇ ਔਰ ਚੱਪਕ ਰੋਟੀ ਮਹਾਰਾਣਾ ਪ੍ਰਤਾਪ ਦੀ ਪੁੱਤਰੀ ਦੇ ਹੱਥ ਵਿੱਚ ਦਿੱਤੀ ਗਈ ਹੈ। ਮਹਾਰਾਣਾ ਪ੍ਰਤਾਪ ਦੀ ਪੁੱਤਰੀ ਰੋਟੀ ਵੇਖ ਕੇ ਇੰਨੀ ਖੁਸ਼ ਹੋਈ ਜਿਵੇਂ ਕੋਈ ਨਵਾਂ ਜਨਮ ਕਿਸੇ ਦਾ ਹੋਇਆ ਹੁੰਦਾ ਹੈ। ਪਰ ਕਹਾਣੀ ਵਿੱਚ ਆਉਂਦਾ ਹੈ ਅਜੇ ਉਹ ਖੁਸ਼ੀ ਹੋ ਹੀ ਰਹੀ ਸੀ, ਜੰਗਲੀ ਬਿੱਲੀ ਨੇ ਮਾਰੀ ਚਪਟ, ਉਹ ਰੋਟੀ ਦਾ ਟੁਕੜਾ ਖੋ ਕੇ ਉਹਦੀ ਉਹ ਗਈ। ਕਹਾਣੀ ਵਿੱਚ ਆਉਂਦਾ ਕਿ ਇਸ ਬੱਚੀ ਦੀਆਂ ਚੀਕਾਂ ਨਿਕਲ ਗਈਆਂ। ਮਹਾਰਾਣਾ ਪ੍ਰਤਾਪ ਨੇ ਕੁਰਲਾ ਕੇ ਕਿਹਾ, ਹੇ ਮੇਰੀ ਰਾਣੀ ਲਿਆ ਕਲਮ ਦੁਆਤ, ਮੈਂ ਮਹਾਰਾਜਾ ਅਕਬਰ ਦੀ ਈਨ ਮੰਨ ਲੈਂਦਾ ਹਾਂ। ਭੁੱਖ ਐਸੀ ਚੀਜ਼ ਹੈ ਜਿਸ ਰਾਜਾ ਮਹਾਰਾਣਾ ਪ੍ਰਤਾਪ ਨੂੰ ਅਕਬਰ ਦੀਆਂ ਤੋਪਾਂ ਨੇ ਨਹੀਂ ਡਲਾਇਆ, ਬੱਚੇ ਦੀ ਭੁੱਖ ਨੇ ਉਸ ਨੂੰ ਨਿਡਾਲ ਕਰ ਦਿੱਤਾ। ਭੁੱਖ ਦੇ ਸਤਾਏ ਹੋਏ ਸੂਰਮੇ ਜੋ ਕਲਗੀਆਂ ਵਾਲੇ ਤੋਂ ਜਾਨ ਨਿਸ਼ਾਵਰ ਕਰਨੀ ਚਾਹੁੰਦੇ ਸਨ, ਕਹਿੰਦੇ ਸੱਚੇ ਪਾਤਸ਼ਾਹ ਜੇ ਤੁਸਾਂ ਨਹੀਂ ਜਾਣਾ ਤਾਂ ਸਾਨੂੰ ਜਾਣ ਦਿਓ, ਅਸੀਂ ਜਾਣ ਵਾਸਤੇ ਮਜਬੂਰ ਹਾਂ। ਗੁਰਦੇਵ ਕਹਿਣ ਲੱਗੇ, ਬੇਟਾ ਜਾਣਾ ਤਾਂ ਜਾਓ ਜੀਉ ਸਦਕੇ, ਪਰ ਮੈਂ ਚਾਹੁੰਦਾ ਹਾਂ ਜੇ ਕੁਝ ਦਿਨ ਉਡੀਕ ਲਓ, ਸ਼ਾਇਦ ਮੁੜ ਕੇ ਜ਼ਿੰਦਗੀ ਵਿੱਚ ਇਸ ਭੁੱਖ ਦਾ ਸਾਹਮਣਾ, ਇਸ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਇਹਨੇ ਕਮਲਾ ਚੁੱਕੇ ਸਨ ਸਿੱਖ, ਇਹਨੇ ਕਾਬਰ ਚੁੱਕੇ ਸਨ ਸਿੱਖ, ਇਹਨਾਂ ਕਿਹਾ ਮਹਾਰਾਜ ਸਾਨੂੰ ਜਾਣ ਦੇ। ਕੁਝ ਡਰਪੋਕ ਲੋਕਾਂ ਨੇ, ਕੁਝ ਭੁੱਖ ਦੇ ਸਤਾਏ ਲੋਕਾਂ ਨੇ ਕਲਗੀਆਂ ਵਾਲੇ ਨੂੰ ਆਂਦੇ ਨੇ ਇਹ ਲਿਖ ਕੇ ਦੇ ਦਿੱਤਾ, ਨਾ ਤੂੰ ਸਾਡਾ ਗੁਰੂ ਅਤੇ ਨਾ ਅਸੀਂ ਤੇਰੇ ਸਿੱਖ। ਇਤਿਹਾਸ ਵਿੱਚ ਕਈਆਂ ਭੁੱਲੜ ਲਿਖਾਰੀਆਂ ਨੇ ਲਿਖਿਆ ਇਹ ਕੁਝ ਲਿਖਣ ਵਾਲੇ ਕੇਵਲ ਮਜ਼ਹਿਲ ਸਨ, ਪਰ ਇਤਿਹਾਸ ਦਾ ਮੁਤਾਲਿਆ ਕਰੋ, ਇਤਿਹਾਸ ਨੂੰ ਪੜ੍ਹੋ। ਕਲਗੀਆਂ ਵਾਲੇ ਦੇ ਕੋਲ ਕੇਵਲ ਮਜ਼ਹਿਲ ਹੀ ਨਹੀਂ ਸਰ ਰਹਿੰਦੇ, ਸਾਰੇ ਦੇਸ਼ ਦੇ ਲੋਕ ਸਨ। ਔਰ ਲਿਖਣ ਵਾਲਿਆਂ ਵਿੱਚ ਇਉਂ ਕਹਿ ਲਓ ਕਿ ਉਹੀ ਲੋਕ ਸਨ ਜਿਹੜੇ ਭੁੱਖ ਤੋਂ ਡਰ ਗਏ। ਉਹਨਾਂ ਵਿੱਚ ਸਾਰੇ ਹਿੰਦੁਸਤਾਨ ਦੇ ਚੁਣਵੇਂ ਇਲਾਕਿਆਂ ਵਿੱਚੋਂ ਚੁਣਵੇਂ ਸਿੱਖ ਹੋ ਸਕਦੇ ਨੇ। ਪਰ ਇਹ ਗੱਲ ਮਜ਼ਹਿਲਾਂ ਦੇ ਮੱਥੇ ਕਿਉਂ ਮੜੀ ਗਈ, ਇਹ ਵਿਚਾਰ ਕਰਨ ਦੀ ਲੋੜ ਹੈ। ਜਿਸ ਵੇਲੇ ਇਹ ਲੋਕ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਘਰੀ ਪਹੁੰਚੇ, ਸਾਰੇ ਦੇਸ਼ ਵਿੱਚ ਇਹ ਗੱਲ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਕੁਝ ਡਰਪੋਕ ਲੋਕ ਭੁੱਖ ਦੇ ਮਾਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਵਧਾਵਾ ਦੇ ਕੇ ਆਏ ਨੇ। ਅਣਖੀ ਮਾਵਾਂ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਸੀ, ਉਹ ਇਹ ਕਹਿੰਦੀਆਂ ਫਿਰਦੀਆਂ ਸਨ ਵੀ ਉਹ ਵਿਧਾਵੀਏ ਜਿਹੜੇ ਮਹਾਰਾਜ ਤੋਂ ਬੇਮੁੱਖ ਨੇ, ਕਿਤੇ ਸਾਡੇ ਬੱਚਿਆਂ ਦੇ ਮੱਥੇ ਨਾ ਲੱਗ ਜਾਣ, ਸਾਡੇ ਬੱਚੇ ਸਿੱਖੀ ਤੋਂ ਮੂੰਹ ਨਾ ਮੋੜ ਜਾਣ। ਇਹ ਵਿਧਾਵੀਏ ਕਿਤੇ ਗਲੀ ਵਿੱਚ ਤੁਰੇ ਜਾ ਰਹੇ ਸਨ। ਇੱਕ ਮਾਈ ਆਪਣੇ ਬੱਚੇ ਨੂੰ ਕਹਿ ਰਹੀ ਸੀ, ਮੱਤ ਬਾਹਰ ਨਿਕਲੀ ਬੇਟਾ, ਗਲੀਆਂ ਵਿੱਚ ਕਲਗੀਆਂ ਵਾਲੇ ਦੇ ਬੇਮੁੱਖ ਸਿੱਖ ਤੁਰੇ ਫਿਰਦੇ ਨੇ, ਜਿਹਦੇ ਮੱਥੇ ਲੱਗ ਜਾਣਗੇ ਉਹ ਸਿੱਖੀ ਤੋਂ ਖਾਰਜ ਹੋ ਜਾਏਗਾ। ਇਹ ਗੱਲ ਇੱਕ ਬੰਦੇ ਨੇ ਸੁਣੀ, ਉਸਨੇ ਇਹ ਗੱਲ ਸਾਰੇ ਮਾਝੇ ਵਿੱਚ ਫੈਲਾਈ ਕਿ ਲੋਕੋ, ਦੁਨੀਆਂ ਦੇ ਲੋਕੋ, ਉਹ ਕਲਗੀਆਂ ਵਾਲੇ ਤੋਂ ਬੇਮੁੱਖ ਹੋ ਕੇ ਆਏ ਚਾਰ ਲੋਕ, ਲੇਕਿਨ ਸਾਰੇ ਸਿੱਖਾਂ ਨੂੰ ਭੰਡਿਆ ਜਾ ਰਿਹਾ, ਉਹ ਜਿਹੜੇ ਸਿੱਖ ਅਖਵਾਉਣ ਵਾਲੇ ਹੋ, ਆਓ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਚੱਲੀਏ, ਆਓ ਵਧਾਵੇ ਦੇ ਦਾਗ ਆਪਣੇ ਖੂਨ ਨਾਲ ਧੋਈਏ। ਇਤਿਹਾਸ ਵਿੱਚ ਆਉਂਦਾ ਹੈ ਇੱਕ ਬਹੁਤ ਵੱਡਾ ਇਕੱਠ ਸੁਰ ਸਿੰਘ ਦੀ ਧਰਤੀ ਵਿੱਚ ਹੋਇਆ। ਸੁਰ ਸਿੰਘ ਦੇ ਰਹਿਣ ਵਾਲਾ ਸਰਦਾਰ ਮਹਾਂ ਸਿੰਘ ਜਥੇਦਾਰ ਸਾਰਿਆਂ ਸਿੱਖਾਂ 'ਚ ਖਲੋਤਾ, ਇਸਨੇ ਗਲ ਵਿੱਚ ਪੱਲਾ ਪਾ ਕੇ ਆਖਿਆ, ਮਿੱਤਰੋ, ਵਧਾਵਾ ਦੇਣ ਵਾਲੇ ਤਾਂ ਵਧਾਵਾ ਦੇ ਗਏ, ਪਰ ਸਿੱਖੀ ਦੇ ਮੱਥਿਓਂ ਕਲੰਕ ਦਾ ਟਿੱਕਾ ਧੋਣ ਲਈ ਆਓ ਆਪਣੇ ਆਪ ਨੂੰ ਨਿਸ਼ਾਵਰ ਕਰ ਦਈਏ ਕਲਗੀਆਂ ਵਾਲੇ ਪਾਤਸ਼ਾਹ ਤੋਂ। ਇਹਨੇ ਕੇਸਰੀ ਝੰਡਾ ਆਪਣੇ ਮੋਢੇ 'ਤੇ ਚੁੱਕਿਆ। ਯਾਦ ਰਹੇ ਇਤਿਹਾਸ ਸੁਣਨ ਵਾਲੇ ਸੱਜਣੋ, ਇਤਿਹਾਸ ਵਿੱਚ ਆਉਂਦਾ ਹੈ ਕਿ ਵਧਾਵਾ ਲਿਖਣ ਵਾਲਿਆਂ ਵਿੱਚ ਮਹਾਂ ਸਿੰਘ ਦਾ ਨਾਮ ਨਹੀਂ ਹੈ, ਵਧਾਵਾ ਪੜਾਉਣ ਵਾਲਿਆਂ ਦਾ ਜਥੇਦਾਰ ਮਹਾਂ ਸਿੰਘ ਹੈ। ਕੇਸਰੀ ਝੰਡਾ ਆਪਣੇ ਮੋਢੇ 'ਤੇ ਚੁੱਕ ਕੇ ਸੁਰ ਸਿੰਘ ਤੋਂ ਇਸਨੇ ਜਿਹੜੀ ਤਕਰੀਰ ਕਰਨੀ ਸ਼ੁਰੂ ਕੀਤੀ, ਇਸਨੇ ਜਿਹੜਾ ਭਾਸ਼ਣ ਸ਼ੁਰੂ ਕੀਤਾ, ਇਸ ਦੀਆਂ ਗੱਲਾਂ ਸੁਣ ਕੇ ਜਿਹੜੇ ਲੋਕ ਨਾਲ ਜੁੜਨੇ ਸ਼ੁਰੂ ਹੋਏ, ਉਹ ਕੀ ਕਹਿ ਰਹੇ ਸੀ ਆਪਣੇ ਮੁਖਾਰਬਿੰਦ 'ਚੋਂ। ਮੇਰੇ ਸਾਥੀ ਸਰਦਾਰਾ ਸਿੰਘ ਸ਼ੌਂਕੀ, ਦਲਬੀਰ ਸਿੰਘ ਗਿੱਲ ਤੇ ਗੁਰਮੁਖ ਸਿੰਘ ਇਉਂ ਬਿਆਨ ਕਰ ਰਹੇ ਹਨ।
ਭਾਰਤ ਦੇ ਵੀਰ ਜਦੋਂ ਬੇਮਕੋ ਸਤਿਗੁਰ ਤੋਂ ਆਏ, ਮਾਝੇ ਦੀਆਂ ਮਾਵਾਂ ਨੇ ਤਾਨੇ ਉਹ ਪੁੱਤਰਾਂ ਨੂੰ ਲਾਏ।
ਮਾ ਸਿੰਘ ਸਰਦਾਰ ਕਹੇ, ਸਿੰਘੋ ਬੇਮੁਖ ਨਾ ਅਖਵਾਈਏ, ਮੋਹ ਤਿਆਗੋ ਕਰ ਜਾਂਦਾ, ਆਓ ਰਸਿਆ ਗੁਰੂ ਮਨਾਈਏ।
ਭਾਰਤ ਦੇ ਵੀਰ ਜਦੋਂ ਬੇਮਕੋ ਸਤਿਗੁਰ ਤੋਂ ਆਏ, ਮਾਝੇ ਦੀਆਂ ਮਾਵਾਂ ਨੇ ਤਾਨੇ ਉਹ ਪੁੱਤਰਾਂ ਨੂੰ ਲਾਏ।
ਮਾ ਸਿੰਘ ਸਰਦਾਰ ਕਹੇ, ਸਿੰਘੋ ਬੇਮੁਖ ਨਾ ਅਖਵਾਈਏ, ਮੋਹ ਤਿਆਗੋ ਕਰ ਜਾਂਦਾ, ਆਓ ਰਸਿਆ ਗੁਰੂ ਮਨਾਈਏ।
ਹੋ ਸੂਰਾ ਕਹਿੰਦੇ ਨੇ, ਜਿਹੜਾ ਦੀਨ ਹੇਤ ਲੜ ਮਰਦਾ, ਉਹ ਮਰਦ ਕਹਾਉਂਦਾ ਨਹੀਂ, ਜਿਹੜਾ ਬੋਲੀ ਗੱਲ ਕਰਦਾ। ਲੱਗਦਾ ਤੇ ਸੁੱਤੇ ਪਾ
ਜਿਸ ਜਿਸ ਬੰਦੇ ਨੇ ਸੁਣਿਆ ਉਹ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪਾਂ ਨਿਸ਼ਾਵਰ ਕਰਨ ਲਈ ਤੁਰ ਪਿਆ। ਝਬਾਲ ਤੱਕ ਆਉਂਦਿਆਂ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਹੋਇਆ। ਇੱਥੋਂ ਮਾਂ ਭਾਗੋ ਝਬਾਲ ਦੀ ਜੱਟੀ ਮੋਢੇ ਤੇ ਬੰਦੂਕ ਰੱਖ ਕੇ ਜਿਹਦੀ 6 ਫੁੱਟ ਦੇ ਕਰੀਬ ਨਾਲੀ ਹੈ, ਅੱਜ ਵੀ ਉਹ ਬੰਦੂਕ ਮੌਜੂਦ ਹੈ। ਉਹਦਾ 4.25 ਮਣ ਪੱਕਾ ਵਜਨ ਹੈ। ਉਹਨੇ ਆਖਿਆ ਆਵੋ ਰੁੱਸੇ ਹੋਏ ਗੁਰੂ ਨੂੰ ਮਨਾਉਣ ਜਾਣਾ, ਜਿਹੜਾ ਚਾਹੁੰਦਾ ਇਸ ਡਰ ਵਿੱਚ ਰਲੋ, ਇਸ ਮੁਹਿੰਮ ਵਿੱਚ ਰਲੋ। ਕਹਿੰਦੇ ਨੇ ਸਿੰਘ ਸੂਰਮੇ ਹਜ਼ਾਰਾਂ ਦੀ ਤਾਦਾਦ ਵਿੱਚ ਮਾਂ ਭਾਗੋ ਸਮੇਤ ਇਹ ਰਾਮੇਆਣੇ ਪਿੰਡ ਦੇ ਕੋਲ ਆ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲੇ। ਇਹਨਾਂ ਦੇ ਵਿੱਚ ਕੁਝ ਸਰਕਾਰੀ ਬੰਦੇ ਵੀ ਸਨ, ਇਹਨਾਂ ਦੇ ਵਿੱਚ ਕੁਝ ਸਮਝੌਤਾ ਕਰਾਉਣ ਵਾਲੇ ਵੀ ਸਨ, ਇਹਨਾਂ ਦੇ ਵਿੱਚ ਕੁਝ ਵਿਚੋਲੇ ਵੀ ਸਨ। ਕੋਈ ਵੀ ਮੁਹਿੰਮ ਚੱਲਦੀ ਹੈ, ਕੋਈ ਵੀ ਧਰਮ ਦਾ ਮੋਰਚਾ ਲੱਗਦਾ, ਉਹਦੇ ਵਿੱਚ ਵਿਚੋਲਗਿਰੀ ਕਰਨ ਵਾਲੇ ਬੰਦੇ ਕੁਰਬਾਨੀ ਦੇਣ ਵਾਲਿਆਂ ਨਾਲੋਂ ਕਾਲੇ ਹੁੰਦੇ ਨੇ ਹਰ ਵੇਲੇ। ਇਹਨਾਂ ਵਿੱਚ ਵੀ ਵਿਚੋਲੇ ਬਹੁਤੇ ਸਨ, ਕੁਰਬਾਨੀ ਦੇਣ ਵਾਲਿਆਂ ਨਾਲੋਂ ਵਿਚੋਲਗਿਰੀ ਕਰਨ ਵਾਲੇ ਬਹੁਤੇ ਸੀ। ਇਹਨਾਂ ਆਖਿਆ ਸੱਚਿਆ ਪਾਤਸ਼ਾਹ ਜੇ ਸਾਡੇ ਨਾਲ ਗੱਲ ਕਰੋ, ਅਸੀਂ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਤੁਹਾਡੀ ਗੱਲ ਕਰਾ ਦਈਏ, ਅਸੀਂ ਤੁਹਾਡਾ ਸਮਝੌਤਾ ਕਰਾ ਦਈਏ, ਜੰਗਾਂ ਸਦਾ ਲਈ ਬੰਦ ਹੋ ਜਾਣ, ਸਾਡੀ ਗੱਲ ਮੰਨ ਲਓ, ਸਰਕਾਰ ਸਾਡੀ ਗੱਲ ਮੰਨਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਓਏ ਸਰਕਾਰ ਦੇ ਉਹ ਚਾਟੜਿਓ, ਜੇ ਤੁਸੀਂ ਸਮਝੌਤਾ ਕਰਾਉਣਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਕਰਾ ਦੇਣਾ ਸੀ। ਓਏ ਸਰਕਾਰ ਦੇ ਉਹ ਬੰਦਿਓ, ਜੇ ਤੁਸੀਂ ਸਮਝੌਤਾ ਕਰਾਉਣਾ ਸੀ ਤੇ ਜਿਸ ਵੇਲੇ ਅਨੰਦਪੁਰ ਦੀ ਜੰਗ ਸ਼ੁਰੂ ਹੋਈ ਸੀ ਉਸ ਵੇਲੇ ਸਮਝੌਤਾ ਕਰਾ ਦੇਣਾ ਸੀ। ਓਏ ਸਮਝੌਤਾ ਕਰਾਉਣ ਵਾਲਿਓ, ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵੇਲੇ ਵੀ ਸਮਝੌਤੇ ਵਾਸਤੇ ਆਪਣੇ ਹੱਥ ਕੰਡੇ ਜ਼ਰੂਰ ਮਾਰਨੇ ਸਨ। ਓਏ ਵਿਚੋਲੇ ਬਣਨ ਵਾਲਿਓ, ਹੁਣ ਸਭ ਕੁਝ ਹੋ ਚੁੱਕਿਆ, ਸਮਝੌਤਾ ਕਰਾਉਣ ਵਾਲੇ ਪਾਸੇ ਹੋ ਜਾਓ, ਮੈਨੂੰ ਕਿਸੇ ਇਸ ਕਿਸਮ ਦੇ ਚਮਚੇ ਦੀ ਲੋੜ ਨਹੀਂ। ਜਿਹੜੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਤੋਂ ਮਰਨਾ ਚਾਹੁੰਦੇ ਸਨ ਉਹ ਤਾਂ ਉੱਥੇ ਬੈਠ ਗਏ, ਤੇ ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਸਿਰਫ ਸਮਝੌਤੇ ਦੀ ਗੱਲ ਕਰਨ ਹੀ ਆਏ ਸਨ ਉਹ ਇੱਥੋਂ ਚਲੇ ਗਏ। ਪਰ ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਇੱਥੋਂ ਅੱਗੇ ਤੁਰੇ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਮਾਝੇ ਦੇ ਰਹਿਣ ਵਾਲੇ ਸਰਦਾਰ ਮਾਨ ਸਿੰਘ ਨੇ ਆਖਿਆ ਓਏ ਮਿੱਤਰੋ ਪਿਆਰਾ ਰੁੱਸ ਗਿਆ, ਇਹਨੂੰ ਮਨਾਉਣ ਵਾਸਤੇ ਕੁਰਬਾਨੀ ਕਰਨੀ ਪਵੇਗੀ। ਮਹਾਰਾਜ ਤਾਂ ਟਿੱਬੀ ਸਾਹਿਬ ਜਾ ਬੈਠੇ, ਪਰ ਮਾਨ ਸਿੰਘ ਦੀ ਜਥੇਦਾਰੀ ਵਿੱਚ 500 ਸਿੰਘਾਂ ਸਮੇਤ ਮਾਤਾ ਭਾਗੋ ਨੇ ਮੁਕਤਸਰ ਦੀ ਢਾਬ ਦੇ 4 ਚੁਫੇਰੇ ਮੋਰਚਾ ਬੰਦੀ ਕਰ ਲਈ। ਇੱਧਰ ਆ ਰਹੀਆਂ ਸਨ ਫੌਜਾਂ ਵਜੀਦ ਖਾਂ ਦੀਆਂ, ਜਦੋਂ ਆਈਆਂ ਮਾਰਦੇ ਥੱਲੇ ਸਤ ਸ੍ਰੀ ਅਕਾਲ ਦੇ ਜੰਕਾਰੇ ਛੱਡ ਕੇ ਸੂਰਮਿਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਨਾਲ ਸਦਾ ਲਈ ਜੁੜਨ ਵਾਸਤੇ ਆਪਣੇ ਆਪ ਨੂੰ ਸਿੱਖੀ ਤੋਂ ਨਿਸ਼ਾਵਰ ਕਰਨ ਲਈ ਇਸ ਤਰ੍ਹਾਂ ਵਜੀਦ ਖਾਂ ਤੇ ਹੱਲਾ ਬੋਲਿਆ। ਧਿਆਨ ਨਾਲ ਸੁਣੋ।
ਜਲ ਵੈਰੀ ਨੇ ਮਾਰੇ ਟਿਆ ਕਦਮ ਵਧਾਇਆ ਵਧਣ ਨੂੰ, ਜੋ ਸੀ ਦਸਮ ਗੁਰਾਂ ਦੇ ਵੈਰੀ ਹੋਣੀ ਆ ਗਈ ਸੱਦਣ ਨੂੰ,
ਸੀ ਜਵਾਨ ਜਿੱਤ ਦੇ ਮੌਤ ਦੀ ਨਦੀ ਨਵਾ ਦਿੱਤੇ, ਕਲਗੀ ਧਰਨਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
ਜਲ ਵੈਰੀ ਨੇ ਮਾਰੇ ਟਿਆ ਕਦਮ ਵਧਾਇਆ ਵਧਣ ਨੂੰ, ਜੋ ਸੀ ਦਸਮ ਗੁਰਾਂ ਦੇ ਵੈਰੀ ਹੋਣੀ ਆ ਗਈ ਸੱਦਣ ਨੂੰ,
ਜੋ ਸੀ ਜਵਾਨ ਜਿੱਤ ਦੇ ਮੌਤ ਦੀ ਨਦੀ ਨਵਾ ਦਿੱਤੇ, ਕਲਗੀ ਧਰਨਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
ਵੇਖੋ ਇੱਕ ਤੁਰਲੇ ਵਾਲਾ ਸਿੰਘ ਦੇ ਮੂਹਰੇ ਹੋਇਆ ਏ, ਕਲਗੀ ਧਰ ਦੇ ਬੱਬਰ ਸ਼ੇਰ ਨੇ ਨੇਜੇ ਵਿੱਚ ਪਰੋਇਆ ਏ,
ਗੁਲਾਬ ਦਾ ਫੁੱਲ ਟੈਗ ਦੇ ਕਾਲ ਦੀ ਹੋਲੀ ਪਾ ਦਿੱਤੇ, ਕਲਗੀ ਧਰ ਦਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
ਛਾਤੀ ਧੜਕੇ ਵੈਰੀ ਦਿਲ ਦੇ ਕੋੜੇ ਦੀ,
ਮਰਦਾ ਅੰਦਰ ਫੁੱਲ ਜਬਰ ਦੇ ਸਿੰਘਾਂ ਕਿਲੇ ਟਵਾ ਦਿੱਤੇ, ਕਲਗੀ ਧਰਦਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
ਵੇਖੋ ਨਿਹੰਗ ਸਿੰਘ ਜੇ ਅਰਖ ਮਕਾਉਂਦਾ ਵੈਰੀ ਦੀ, ਅਣਖੀ ਜੋਧਾ ਵੀਰ ਬਹਾਦਰ ਧੌਣ ਚੁਕਾਉਂਦਾ ਵੈਰੀ ਦੀ,
ਨਾਰੂ ਸਿੰਘਾਂ ਨੇ ਤੀਰਾ ਗਿਣ ਕੇ ਹੱਕ ਦਿਵਾ ਦਿੱਤੇ, ਕਲਗੀ ਧਰਦਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
1000 ਨੂੰ 400 ਨੇ ਲੋਹੇ ਦੇ ਚਣੇ ਚਬਾ ਦਿੱਤੇ, ਪਰਬਤ ਵਰਗੇ ਬੁਰਜ ਹੈਂਕੜੀ ਧਰਤੀ ਵਿੱਚ ਦਬਾ ਦਿੱਤੇ,
ਹੈਂਕੜ ਦੇ ਵਾੜੇ ਵਿੱਚ ਸਿੰਘਾਂ ਮੌਤ ਦੇ ਪੈਰ ਪਵਾ ਦਿੱਤੇ, ਕਲਗੀ ਧਰਦਾ ਵੀਰ ਜਵਾਨਾਂ ਜਾਬਰ ਖਾਨ ਨਵਾ ਦਿੱਤੇ।
ਮਾਂ
ਹੱਥ ਲਵਾ ਦਿੱਤੇ ਕਲਗੀ ਧਰ ਜਾ ਵੀਰ ਜਵਾਨਾ ਜਾਵਰ ਖਾਨ ਲਵਾ ਦਿੱਤੇ
ਪਾਣੀ ਪਾਣੀ ਫੱਟੜੇ ਕੂਕਣ ਹਾਣੀ ਮਾਰੇ ਹਾਣੀ ਨੂੰ ਕਲਗੀ ਧਰ ਦੇ ਸਿੰਘ ਸੂਰਮੇ ਵੇਖ ਲੈਣ ਅੱਖ ਕਾਣੀ ਨੂੰ
ਅੰਦਰ ਮਰਖਣ ਲਈ ਦੇਸ਼ ਦੇ ਬਦਲੇ ਇੱਟਾਂ ਥਾਂ ਸਿਰ ਲਾ ਦਿੱਤੇ ਕਲਗੀ ਧਰ ਜਾ ਵੀਰ ਜਵਾਨਾ ਜਾਵਰ ਖਾਨ ਲਵਾ ਦਿੱਤੇ
ਸਿੰਘ ਦਲੇ ਰੋ ਵੈਰੀ ਜੂੰਦਾ ਜਾਵੇ ਨਾ ਜੂੰਦਾ ਰਹਿ ਜੇ ਖਾਨ ਵਜੀਦਾ ਮੁੜ ਕੇ ਇੱਧਰ ਆਵੇ ਨਾ
ਅੰਦਰੋਂ ਭੁੱਖੀ ਸੀ ਮੌਤ ਲਟੇਰੀ ਨਿਉਂਦਾ ਖੂਬ ਸ਼ਿਕਾਰ ਉੱਤੇ ਕਲਗੀ ਧਰ ਦੇ ਵੀਰ ਜਵਾਨਾ ਜਾਵਰ ਖਾਨ ਨਵਾ ਦਿੱਤੇ
ਰਸਤੇ ਵਿੱਚ ਮੌਤ ਮਜਾਜਣ ਲੰਮੀਆਂ ਕਦਮਾਂ ਭਰਦੀ ਗਈ ਜਿਹੜਾ ਹਾਣ ਪਿਆਰਾ ਲੱਗਾ ਉਸ ਹਾਣੀ ਨੂੰ ਵਰਦੀ ਗਈ
ਜੋਗੀ ਸਾ ਜੀ ਨਹੀਂ ਸਕਦੇ ਤੇਗ ਜਿਹੜੇ ਸਵਾਰ ਉੱਤੇ ਕਲਗੀ ਧਰ ਦੇ ਵੀਰ ਜਵਾਨਾ ਜਾਵਰ ਖਾਨ ਨਵਾ ਦਿੱਤੇ
ਮੁਕਾਬਲਾ 500 ਔਰ 8000 ਦੇ ਵਿਚਾਲੇ ਸੀ ਇੱਕ ਪਾਸੇ ਸ਼ਾਹੀ ਫੌਜਾਂ ਸਨ ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਮਰਨ ਵਾਲੇ ਸਨ ਇਸ ਭਿਆਨਕ ਜੰਗ ਵਿੱਚ ਇਸ ਵੱਡੇ ਹੱਲੇ ਵਿੱਚ ਢਾਬ ਦੇ ਕੰਢੇ ਲੜਨ ਵਾਲੇ ਲਗਭਗ ਸਾਰੇ ਸਿੰਘ ਸ਼ਹੀਦ ਹੋ ਗਏ ਵਜ਼ੀਰ ਖਾਂ ਦੀ ਵੀ ਅੱਧੀ ਕੁ ਫੌਜ ਮਾਰੀ ਗਈ ਵਜ਼ੀਰ ਖਾਂ ਨੇ ਸੋਚਿਆ ਕਿ ਗੁਰੂ ਜੀ ਵੀ ਸ਼ਹੀਦ ਹੋ ਗਏ ਹੋਣਗੇ ਪਰੰਤੂ ਜਦੋਂ ਗੁਰੂ ਜੀ ਦਾ ਸਰੀਰ ਨਾ ਮਿਲਿਆ ਤਾਂ ਵਜ਼ੀਰ ਖਾਂ ਦਾ ਦਿਲ ਟੁੱਟ ਗਿਆ ਫੌਜ ਵੀ ਪਾਣੀ ਦੁੱਖੋਂ ਕੁਰਲਾ ਉੱਠੀ ਕਪੂਰੇ ਨੇ ਅੱਗੇ ਵੱਧ ਕੇ ਆਖਿਆ ਨਵਾਬ ਸਾਹਿਬ ਇਸ ਭਿਆਨਕ ਜੰਗਲ ਵਿੱਚੋਂ ਗੁਰੂ ਜੀ ਨੂੰ ਫੜਨਾ ਮੁਸ਼ਕਲ ਹੈ ਅਤੇ ਪਾਣੀ ਵੀ 30 ਕੋਹ ਤੇ ਮਿਲੇਗਾ ਪਰ ਪਿੱਛੇ ਮੁੜਨ ਤੇ 10 ਕੋਹ ਤੇ ਪਾਣੀ ਮਿਲ ਸਕਦਾ ਹੈ ਅਖੀਰ ਵਜ਼ੀਰ ਖਾਂ ਨੇ ਇਹ ਰਾਏ ਮੰਨ ਲਈ ਤੇ ਵਾਪਸ ਮੁੜ ਪਿਆ ਲੜਾਈ ਖਤਮ ਹੋ ਗਈ ਗੁਰਦੀਪ ਟਿੱਬੀ ਸਾਹਿਬ ਤੋਂ ਉੱਠੇ ਚੱਲ ਕੇ ਮੈਦਾਨ ਵਿੱਚ ਆਏ ਇੱਕ ਇੱਕ ਸਿੰਘ ਨੂੰ ਗੁਰੂ ਜੀ ਨੇ ਛਾਤੀ ਨਾਲ ਲਾਉਂਦੇ ਤੇ ਖੁਸ਼ ਹੋ ਕੇ ਵਰ ਦਿੰਦੇ ਇਹ ਸਾਡਾ 5000 ਇਹ ਮੇਰਾ 10000 ਇਹ ਮੇਰਾ 20000 ਜਰਨੈਲ ਹੈ ਜਿੰਨੇ ਸਿੱਖ ਨੇ ਮਾਰੇ ਸਨ ਵੈਰੀ ਉਹਨੇ 1000 ਦਾ ਸਤਿਗੁਰੂ ਇਨਾਮ ਦੇ ਰਹੇ ਸਨ ਆਖਿਰ ਗੁਰੂ ਜੀ ਸਰਦਾਰ ਮਹਾਂ ਸਿੰਘ ਕੋਲ ਪਹੁੰਚੇ ਸੂਰਮਾ ਕੇਵਲ ਸਹਿਕ ਰਿਹਾ ਸੀ ਗੁਰਦੇਵ ਪੱਟ ਤੇ ਸਿਰ ਰੱਖ ਕੇ ਰੁਮਾਲ ਨਾਲ ਮੂੰਹ ਪੂੰਝਿਆ ਅਤੇ ਪਿਆਰ ਨਾਲ ਆਖਿਆ ਬੇਟਾ ਮਹਾਂ ਸਿੰਘਾ ਮੰਗ ਕੀ ਚਾਹੁੰਦਾ ਹਾਂ ਮਹਾਂ ਸਿੰਘ ਕਹਿ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰਾ ਆਪਣੇ ਪਿਆਰੇ ਦਾ ਹਾਲ ਸੁਣਨ ਵਾਸਤੇ ਆਪਣੇ ਮਰੀਦ ਦਾ ਹਾਲ ਸੁਣਨ ਵਾਸਤੇ ਆਪਣੇ ਪੁੱਤਰ ਦਾ ਮੂੰਹ ਪੂੰਝਣ ਵਾਸਤੇ ਆਪਣੇ ਪੱਟ ਉੱਤੇ ਆਪਣੇ ਸੱਜੇ ਪੱਟ ਉੱਤੇ ਮਹਾਂ ਸਿੰਘ ਦਾ ਸਿਰ ਰੱਖ ਕੇ ਰੁਮਾਲ ਨਾਲ ਮੂੰਹ ਪੂੰਝ ਕੇ ਮੂੰਹ ਵਿੱਚ ਪਾਣੀ ਪਾ ਕੇ ਕਹਿ ਰਹੇ ਸਨ ਬੇਟਾ ਜੋ ਮੰਗਣਾ ਹੈ ਮੰਗ ਲਾ ਗੁਰਦੇਵ ਕਲਗੀਆਂ ਵਾਲੇ ਆਪਣੇ ਪਿਆਰੇ ਪੁੱਤਰ ਨੂੰ ਐਂ ਕਹਿ ਰਹੇ ਸਨ
ਗੋਦੀ ਵਿੱਚ ਲੈ ਮਹਾਂ ਸਿੰਘ ਨੂੰ ਸਤਿਗੁਰ ਮੁਖੋਂ ਕਹਿੰਦੇ ਨੇ ਹੋ ਗਿਆ ਜਿਆਦਾ ਜ਼ਖਮੀ ਸਿੰਘਾ ਖੂਨ ਜਿਸਮ ਚੋਂ ਵਹਿੰਦੇ ਨੇ
ਓ ਭਵਗਲ ਦੇ ਸਾਗਰ ਚੋਂ ਆਖੇ ਪਾਰ ਕਿਨਾਰੇ ਕਰ ਦੇਵਾ ਜੋ ਚਾਹੁੰਦਾ ਏ ਮੰਗ ਮਹਾਂ ਸਿੰਘਾ ਪਲ ਵਿੱਚ ਹਾਜ਼ਰ ਕਰ ਦੇਵਾ
ਧਨ ਮਾਲ ਤੇ ਰਾਜ ਜਗੀਰਾਂ ਦੱਸ ਕੀ ਪੁੱਤਰਾ ਚਾਹੁੰਨਾ ਏ ਸਾਰੀ ਦੁਨੀਆਂ ਦੀ ਸਰਦਾਰੀ ਦੱਸ ਓਏ ਪੁੱਤਰਾ ਚਾਹੁੰਨਾ ਏ
ਕੀ ਚਾਹੁੰਨਾ ਏ ਰਾਜ ਸਿੰਘਾਸਣ ਤਨ ਨਜਰਾਨਾ ਧਰ ਦੇਵਾ ਜੋ ਚਾਹੁੰਨਾ ਏ ਮੰਗ ਮਹਾਸਿਆ ਪਲ ਵਿੱਚ ਹਾਜ਼ਰ ਕਰ ਦੇਵਾ
ਜੇ ਚਾਹੁੰਨਾ ਏ 70 ਹੂਰਾਂ ਆਦਣ ਸੇਵਾ ਕਰਨੇ ਲਈ ਅੱਗੇ ਪਿੱਛੇ ਫਿਰਨ ਭੱਜੀਆਂ ਤੇਰੀਆਂ ਮੁੱਠੀਆਂ ਭਰਨੇ ਲਈ
ਕਰ ਦੇਵਾ ਸੋਨੇ ਦਾ ਪਾਂਡਾ ਸੰਗ ਮਰਨ ਵੀ ਕਰ ਦੇਵਾ ਜੋ ਚਾਹੁੰਨਾ ਏ ਮੰਗ ਮਹਾਸਿਆ ਪਰ ਵਿੱਚ ਹਾਜ਼ਰ ਕਰ ਦੇਵਾ
ਜੇ ਚਾਹੁੰਨਾ ਏ ਹੋਰ ਉਮਰ ਤਾਂ ਦੱਸ ਓਏ ਪੁੱਤਰਾ ਸੰਗੀਨਾ ਪਰ ਜੋ ਕਹਿਦਾ ਹੈ ਕੁਦਰਤ ਦਾ ਉਸ ਲਕੀਰ ਨੂੰ ਲੰਘੀਨਾ
ਜੇ ਤੂੰ ਫਾਰਮ ਚਾਹੇ ਉਮਰ ਦਾ ਹਾਜ਼ਰ ਕਰ ਦੇ ਭਰ ਦੇਵਾ ਜੋ ਚਾਹੁੰਨਾ ਏ ਮੰਗ ਮਹਾਸਿਆ ਪਲ ਵਿੱਚ ਹਾਜ਼ਰ ਕਰ ਦੇਵਾ
ਚਿਰ ਤੋਂ ਵਾਜਾਂ ਮਾਰ ਰਿਹਾ ਸੈ ਚਿਰ ਤੋਂ ਵਾਜਾਂ ਮਾਰ ਰਿਹਾ ਸੈ ਮੈਂ ਸੁਣ ਕੇ ਤੇ ਆਇਆ ਈ मेरे हीरा बोलने क्यों ना क्यों इन्ना चिर लायाई
पर स्थान दे दर्शन चौना दस मैं पाली विच वर देवा जो चौना है मंग महास्या पाली विच हाजिर कर देवा
ओ, तेरे नाल शहीद होए जो तेरे नाल शहीद होए जो उन्ना दा भी वारस तू तू उन्ना दा जथेदारे ते दुखियां दी टारस तू
ओ की चौराए सर स्वर्गी पर स्थानी पर देवा जो चौराए मंग महास्या पल विच हाजिर कर देवा
मुखड़ा नाल रुमाल दे पूंजन ते आखण कुछ दसदा नहीं चुप कीता ए बोले क्यों ना दस क्यों ए हसदा नहीं
ओ तू मेरा ते मैं हां तेरा
आखण दीन दुनी दे वाली सिरकी गुरसिख प्यारे नू जान हील कुर्बानी कीती आखण गुरु दलारे नू
जे तू आखे जोगी सिंगा जे तू आखे जोगी सिंगा फिर उस दर देवा जो चौनाए मंग महास पल विच हाजिर कर देवा
सच्चे पातशाह ने आख्या महासिया आखे दा जिंदगी बख्श दिया ओ महासिंगा आखे दा जगीरा बख्श दिया महासिंगा जे तू चाहना ते उम्र नबेरी कर देना सच्चे पातशाह महाराज दे पट उत्ते महासिंग दा सिर सी ते प्यार विच नैन सिजल करके गुरदेव कह रहे सन महासिंगा इन्नी कुर्बानी कीती हो इनिया तेगा वाइया ही इना कुछ किया कुछ मंग लेना चाहिए पर महासिंह इको गल कह रहा सी राज ना चाहूं मुक्त ना चाहूं मन प्रीत चरण कमलारे महाराज असी विछड़े हुए हां असी भुल कीती है पुत्रां दा काम है गलतियां कर देनिया ते मापियां दा काम है गलतियां नजर अंदाज कर देनिया महाराज असी अनजाण पुणे विच साड़ियां भरावां ने अनजाण पुणे विच तुहानू बदावा दिता है बेमुख होए ने अपने चरणा नाल ला लो कलगी वाले पातशाह कहिंदे महासिंघा तू इस गल चो की लैणा ओ होर सन जेड़े साडे नाल गलबात करके गए ने उन्हां ने बड़े माड़े बचन कहे ने महासिंघा ओ बख्शन योग नहीं उन्हां साडा साथ नहीं दिता कलगी वाले पातशाह महाराज नू महासिंघ कहिंदा महाराज मैं इसे लई जिउंदा रहा हां के तुहाडे चरणा ते बेनती करके उन्हां भुल्या होयां दी भुल बख्शा सकां महाराज कहिंदे होर कुछ मंग ओए राज मंग लै जगीरा मंग लै ओए धन मंग लै जिंदगी मंग लै महासिंघा जो चाहना मंग लै मैं हाजिर कर सकदा हां माफ करना जे अज दा जथेदार हुंदा उन्हें आखना सी जीवन बख्श दे ते पंजाब दा मुख मंत्री बना दे होर की चाहिए पर अफरीन महासिंघ सूरमा हाथ जोड़ के कह रहा सी महाराज मेरी भुल माफ कर दियो मैनू चरनी ला लो मेरे भरावां दी भुल माफ कर दियो महासिंघ की कह रहा सुनिए इउं बयान कीता जा रहा जी
जखमा नाल कैल होया महासिंघ गुरां पछाण के चुकिया जो चिर तो चाहुंदा सी सूरा गल ना कहणो रुकिया
दर्शन नूं तरस रहियां नदियां नैणा चों सिम आईयां असीं राहों भुल्ले हां सानू बख्श सिखी दा साईयां
जखमा नाल कैल होया महासिंघ गुरां पछाण के चुकिया जो चिर तो चाहुंदा सी सूरा गल ना कहणो रुकिया
दर्शन नूं तरस रहियां नदियां नैणा चों सिम आईयां असीं राहों भुल्ले हां सानू ਬਖਸ਼ ਸਿੱਖੀ ਦਾ ਸਾਈਆ
ਬੋਲਿਆ ਨਾ ਜਾਂਦਾ ਸੀ ਹੈ ਸੀ ਜਿਸਮ ਸਿੰਘ ਦਾ ਪਿੰਜਿਆ ਮੁਕਤ ਸਰ ਦੀ ਧਰਤੀ ਨੂੰ ਜਿਸਨੇ ਨਾਲ ਖੂਨ ਦੇ ਸਿੰਜਿਆ
ਸੀ ਹਾਲ ਪੁਕਾਰ ਰਹੀਆਂ ਦੱਸਦੀਆਂ ਸੀ ਨਜ਼ਰਾਂ ਲਲਚਾਈਆਂ ਅਸੀਂ ਰਾਹੋਂ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਪਾਪੀ ਹੱਥਾਂ ਨੇ ਪੁੱਟੇ ਦਸਖਤ ਭੁੱਲ ਕੇ ਕੀਤੇ ਜਿੰਦ ਸਬਲੀ ਹੋ ਜਾਵੇ ਫੱਟੇ ਜ਼ਖਮ ਜਾਣ ਦੇ ਸੀਤੇ
ਚਿੱਟੇ ਕਾਗਜ਼ ਤੇ ਕਾਲੇ ਰੰਗ ਦੀਆਂ ਲੀਕਾਂ ਪਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਤਾਂ ਪੁਤਲਾ ਗਲਤੀ ਦਾ ਇਸਨੇ ਤਾਂ ਚੰਗਾ ਕੀ ਹੋਣਾ ਪਰ ਕਾਲੇ ਦਾਗਾਂ ਨੂੰ ਦਾਤਾ ਜੀ ਮੈਂ ਚਾਵਾਂ ਧੋਣਾ
ਤੁਸੀਂ ਬਖਸ਼ ਹਾਰੇ ਹੋ ਲਾ ਲਿਓ ਦਿਲ ਤੇ ਰਹਿਮ ਦਵਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਦਿਲ ਚਾਹੁੰਦਾ ਏ ਬਖਸ਼ੋ ਜੇ ਚਰਨਾਂ ਦੀ ਤੂੜੀ ਬੇਨ ਤੁਹਾਡੇ ਚਰਨਾਂ ਤੋਂ ਜਾਪੇ ਜਗ ਭਰੀ ਤੀ ਕੂੜੀ
ਪਰ ਵਿੱਚ ਮਕਾ ਦੇਵੋ ਮੇਰੀ ਜਿੰਦ ਜਾਨ ਦੀਆਂ ਦਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਮਾਪੇ ਬਖਸ਼ਿੰਦ ਹੁੰਦੇ ਮਾਪੇ ਬਖਸ਼ਿੰਦ ਹੁੰਦੇ ਪੁੱਤਰ ਲੱਖਾਂ ਵਾਅਦੇ ਕਰਦੇ ਪੁੱਲਾਂ ਵੱਲ ਵੇਖੋ ਨਾ ਦਾਤਾ ਕੂਕਰ ਹਾਂ ਤੇਰੇ ਦਰ ਦੇ
ਮੈਂ ਜੀਵਨ ਚਾਹੁੰਦਾ ਨਹੀਂ ਕੱਟੋ ਸਭੇ ਕੂੜ ਦੀਆਂ ਫਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਪਿਛਿਆ ਪਾਵੋ ਜੀ ਤੁਹਾਡੇ ਦਰ ਤੇ ਖੜੇ ਭਿਖਾਰੀ ਹੁਣ ਨਜ਼ਰ ਮੇਰ ਦੀ ਸੇ ਸਹਿਬਾ ਜੇ ਵੇਖੋ ਇੱਕ ਵਾਰੀ
ਨਿਗਾਹ ਮੇਰ ਕਰ ਦਿਓ ਨਿਗਾਹ ਮੇਰ ਕਰ ਦਿਓ ਹੁਣ ਦਿਲ ਮੇਰੇ ਰੁਸ਼ਨਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਪੁਕਾਰਾਂ ਮੈਂ ਇਸ ਲਈ ਜੂੰਦਾ ਹਾਂ ਤੁਹਾਡੇ ਦਰ ਤੇ ਅਰਜ ਗੁਜ਼ਾਰਾਂ
ਇਹ ਦਰਦ ਪੁਕਾਰਾਂ ਨੇ ਕਿਉਂ ਨਹੀਂ ਤੁਹਾਡੇ ਮਨ ਨੂੰ ਪਾਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਜੋ ਵੀਰੇ ਤੁਰ ਗਏ ਨੇ ਉਹਨਾਂ ਤੋਂ ਨਾ ਮੈਨੂੰ ਪਛਾੜੋ ਦੁਖੀਆਂ ਦੀ ਮੰਨੋ ਜੀ ਮੇਰੇ ਸਮੇਂ ਬੇਦਾਵਾ ਪਾੜੋ
ਜੋਗੀ ਕਾ ਗੁਰਮੁਖ ਸਿਆ ਜੋਗੀ ਕਾ ਗੁਰਮੁਖ ਸਿਆ ਮੇਰਾ ਵਿੱਚ ਸਰਕਾਰਾਂ ਆਈਆਂ ਅਸੀਂ ਰਾਹ ਭੁੱਲੇ ਹਾਂ ਸਾਨੂੰ ਬਖਸ਼ ਸਿੱਖੀ ਦਾ ਸਾਈਆ
ਬਦਾਵਾ ਲਿਖਣ ਵਾਲੇ ਸਾਰੇ ਹਿੰਦੁਸਤਾਨ ਦੇ ਸਿੱਖ ਸਨ ਲੇਕਿਨ ਬਦਾਵਾ ਪੜਾਉਣ ਵਾਲੇ ਕੇਵਲ ਮਾਝੇ ਦੇ ਸਿੱਖ ਸਨ ਇਹ ਸਾਡੇ ਲਿਖਾਰੀਆਂ ਨੂੰ ਚਾਹੀਦਾ ਕਵਿਤਾ ਲਿਖਣ ਵੇਲੇ ਇਹ ਜ਼ਰੂਰ ਖਿਆਲ ਰੱਖਣ ਵੀ ਕੋਈ ਗੱਲ ਐਸੀ ਨਾ ਹੋਵੇ ਜਿਹੜੀ ਇੱਕ ਪੱਖ ਪੂਰਦੀ ਹੋਵੇ ਔਰ ਕਿਸੇ ਸੱਚੇ ਨੂੰ ਵੀ ਝੂਠਾ ਕਰਦੀ ਹੋਵੇ ਹਜ਼ੂਰ ਨੇ ਪ੍ਰਸੰਨ ਹੋ ਕੇ ਆਖਿਆ ਮਾਂ ਸਿੰਘਾ ਤੂੰ ਤਨ ਹੈ ਤਨ ਹਨ ਤੇਰੇ ਸਾਥੀ ਬੇਟਾ ਭੁੱਲਾਂ ਤਾਂ ਸਭ ਮੈਂ ਉਦੋਂ ਹੀ ਮਾਫ਼ ਕਰ ਦਿੱਤੀਆਂ ਸਨ ਜਦੋਂ ਤੁਸੀਂ ਮੇਰੇ ਵੱਲ ਤੁਰ ਪਏ ਸੀ ਲੋਕ ਤੁਹਾਨੂੰ ਮੁਕਤੇ ਕਿਆ ਕਰਨਗੇ ਤੇ ਇਹ ਤਾਬ ਮੁਕਤਸਰ ਕਹਾਵੇਗੀ ਗੁਰਦੇਵ ਦੇ ਵਰ ਨਾਲ ਉਹ ਜਗ੍ਹਾ ਹੁਣ ਮੁਕਤਸਰ ਅਖਵਾਉਂਦੀ ਹੈ ਇਹਨਾਂ ਮੁਕਤਿਆਂ ਦੀ ਯਾਦ ਵਿੱਚ ਇੱਥੇ ਹਰ ਸਾਲ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ ਮਾਂ ਸਿੰਘ ਦੇ ਸਾਥੀਆਂ ਵਿੱਚੋਂ ਕੇਵਲ ਮਾਤਾ ਭਾਗੋ ਹੀ ਬਚੀ ਜੋ ਪਿੰਡ ਝਬਾਲ ਦੇ ਭਾਈ ਨਗਾਹਾਂ ਦੇ ਭਰਾ ਪੇਰੋ ਸ਼ਾਹ ਦੀ ਪੁੱਤਰੀ ਸੀ ਕੁਝ ਹੋਸ਼ ਆਉਣ ਤੇ ਸਤਿਗੁਰਾਂ ਪੁੱਛਿਆ ਬੇਟਾ ਕੁਝ ਮੰਗ ਲੈ। ਮਾਤਾ ਭਾਗੋ ਨੇ ਚਰਨਾਂ ਤੇ ਚੁੱਕ ਕੇ ਆਖਿਆ, ਮੇਰੇ ਸੱਚੇ ਪਾਤਸ਼ਾਹ ਦਰਸ਼ਨ ਕਰਕੇ ਕੋਈ ਭੁੱਖ ਨਹੀਂ ਰਹਿ ਗਈ, ਤੁੱਠੇ ਹੋ ਤਾਂ ਨਾਮਦਾਨ ਬਖਸ਼ੋ। ਇਲਾਜ ਕਰਾਉਣ ਨਾਲ ਮਾਤਾ ਭਾਗੋ ਬਚ ਗਈ। ਉਹ ਗੁਰੂ ਜੀ ਨਾਲ ਨੰਦੇੜ ਚਲੀ ਗਈ, ਉੱਥੇ ਹੀ ਮਾਤਾ ਜੀ ਸਵਰਗਵਾਸ ਹੋਏ, ਉੱਥੇ ਹੀ ਅੰਤਮ ਦਿਓਰਾ ਹੈ। ਇਹ ਹੈ ਅਖੀਲੇ ਮਰਦਾਂ ਦੀ ਕਹਾਣੀ, ਜਿਨ੍ਹਾਂ ਆਪਣੀਆਂ ਜਾਨਾਂ ਵਾਰ ਕੇ ਭੁੱਲਿਆਂ ਨੂੰ ਗੁਰੂ ਵਾਲੇ ਬਣਾਇਆ। ਇਹੋ ਜਿਹਾ ਸੂਰਮਿਆਂ ਦੀ ਹੀ ਦੇਸ਼ ਨੂੰ ਲੋੜ ਹੈ। ਹੁਣ ਮੈਂ ਤੁਹਾਡੀ ਕੁਝ ਉਹਨਾਂ ਸੂਰਮਿਆਂ ਨਾਲ ਜਾਣ ਪਛਾਣ ਕਰਾਉਣੀ ਚਾਹੁੰਦਾ ਹਾਂ, ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੇ ਧਰਮ ਵਾਸਤੇ ਆਪਾ ਵਾਰਿਆ। ਹਰੀ ਸਿੰਘ ਨਲਵੇ ਦਾ ਸਾਰਾ ਜੀਵਨ ਤੇ ਤੁਸੀਂ ਆਉਣ ਵਾਲੀ ਹੀ ਇੱਕ ਕੈਸਟ ਵਿੱਚ ਪੜ੍ਹ ਸਕੋਗੇ, ਸੁਣ ਸਕੋਗੇ। ਪਰ ਵੰਨਗੀ ਮਾਤਰ ਇੱਕ ਛੰਦ ਉਸ ਅਣਖੀਲੇ ਮਰਦ ਦਾ ਹੋ ਰਹੀ ਜੰਗ ਜਮਰੌਦ ਦੀ ਸਾਹਮਣੇ ਆਇਆ। ਸਰਦਾਰ ਹਰੀ ਸਿੰਘ ਨਲਵੇ ਦੇ ਸੰਮੀ ਖਾਂ ਜਰਨੈਲ, ਇਸਨੇ ਵਾਰ ਕੀਤੇ ਨੇ, ਇਹਦੇ ਵਾਰ ਸਰਦਾਰ ਨੇ ਰੋਕੇ ਨੇ। ਜਦੋਂ ਵਾਰ ਕਰਕੇ ਨੱਸਣ ਲੱਗਾ ਤਾਂ ਨਲਵੇ ਸਰਦਾਰ ਨੇ ਲਲਕਾਰ ਮਾਰ ਕੇ ਜਿਵੇਂ ਇਸ ਨੂੰ ਰੋਕਿਆ, ਉਸ ਵਕਤ ਦੀ ਵਾਰਤਾ ਮੇਰੇ ਸਾਥੀ ਇਉਂ ਪੇਸ਼ ਕਰ ਰਹੇ ਨੇ, ਜਰਾ ਧਿਆਨ ਨਾਲ ਸੁਣੋ।
ਤਿੰਨ ਵਾਰ ਕਰਕੇ ਭੱਜਾ ਖਾਨ ਜਾਂਦਾ, ਫਿਰ ਕੀ ਕੜਕ ਕੇ ਬੋਲੇ ਸਰਦਾਰ ਨਲੂਆ, ਹੈ ਸੀ ਸਾਬਕਾ ਗਵਰਨਰ ਕਸ਼ਮੀਰ ਦਾ, ਸ਼ਾਹੀ ਫੌਜ ਦਾ ਸ਼ਾਹੀ ਅਸਵਾਰ ਨਲੂਆ।
ਲਗਦੋ ਨਾਨਕ ਹੈ ਮੁੱਢੋ ਵਪਾਰ ਸਾਡਾ, ਅਸੀਂ ਸਿੱਖੇ ਵੀ ਸਾਹਿਬ ਉਧਾਰ ਕਰਨਾ, ਕਿੱਥੇ ਚੱਲੇ ਆਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਬਈ ਕਿੰਨਾ ਵਾਰ ਕਰਨਾ।
ਤਿੰਨ ਵਾਰ ਕਰਕੇ ਭੱਜਾ ਖਾਨ ਜਾਂਦਾ, ਫਿਰ ਕੀ ਕੜਕ ਕੇ ਬੋਲੇ ਸਰਦਾਰ ਨਲੂਆ, ਹੈ ਸੀ ਸਾਬਕਾ ਗਵਰਨਰ ਕਸ਼ਮੀਰ ਦਾ, ਸ਼ਾਹੀ ਫੌਜ ਦਾ ਸ਼ਾਹੀ ਅਸਵਾਰ ਨਲੂਆ।
ਲਗਦੋ ਨਗਦ ਹੈ ਮੁੱਢੋ ਵਪਾਰ ਸਾਡਾ, ਅਸੀਂ ਸਿੱਖੇ ਵੀ ਸਾਹਿਬ ਉਧਾਰ ਕਰਨਾ, ਕਿੱਥੇ ਚੱਲੇ ਆਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਬਈ ਕਿੱਦਾਂ ਵਾਰ ਕਰਨਾ।
ਮੱਤਾ ਲਾਇਆ ਈ ਤੇ ਤੋੜ ਚੜਨ ਦੇ, ਹੁਣ ਸ਼ਮਾ ਬੜੀ ਪਤੰਗੇ ਨੂੰ ਸੜਨ ਦੇ, ਹੁਣ ਚੱਲ ਸੱਚਾ ਏ ਤੇਰਾ ਇਤਬਾਰ ਈ ਸਹੀ, ਜਿਹੜਾ ਮਜ਼ਬ ਚੰਗਾ ਸਬਕ ਪੜਨ ਦੇ, ਹੁਣ
ਸੜੀ ਯਾਰ ਨੂੰ ਹੋਰ ਉਡੀਕ ਲਈਏ, ਜਿਹਦਾ ਤੋੜ ਜਾਗੇ ਇੰਤਜ਼ਾਰ ਕਰਨਾ, ਕਿੱਥੇ ਚੱਲੇ ਆਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਬਈ ਕਿੱਦਾਂ ਵਾਰ ਕਰਨਾ।
ਕਰਾ ਸੂਰਮਾ ਚੰਡੀ ਦੀ ਵਾਰ ਪੜਦਾ, ਮਾਰੂ ਸੂਰ ਮਾਰੂ ਉਸਦੇ ਬੰਬ ਵਰਗਾ, ਉਹਦਾ ਤੀਰ ਸੀ ਅਰਜਣ ਦੇ ਤੀਰ ਵਰਗਾ, ਚਿਹਰਾ ਸੁਰਖ ਬੰਬਈ ਦੇ ਅੰਬ ਵਰਗਾ।
ਉਸ ਸੂਰਮਾ ਨੇ ਇਹਦਾ ਤਾਂਗ ਪਾਈ, ਕਹਿੰਦਾ ਸਿੱਖੀ ਦਾ ਬਾਗ ਬਹਾਰ ਕਰਨਾ, ਕਿੱਥੇ ਚੱਲੇ ਆਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਵੀ ਕਿੱਦਾਂ ਵਾਰ ਕਰਨਾ।
ਖਾਨਾ ਸਿੰਘ ਮੈਦਾਨ ਦੇ ਬਲੀ ਹੁੰਦੇ, ਤੈਨੂੰ ਆਖਿਆ ਸੀ ਨਾ ਗੁਮਾਨ ਨਾ ਕਰ, ਸਾਥੋਂ ਮੌਤ ਡਰਦੀ ਥਰ ਥਰ ਕੰਬਦੀ ਏ, ਕਿਸੇ ਨੇ ਆਖਿਆ ਭਾਈ ਤੂੰ ਪਛਾਣ ਨਾ ਕਰ।
ਕਿੱਥੇ ਲਿਖਿਆ ਏ ਵਿੱਚ ਪ੍ਰਾਣ ਤੁਹਾਡੇ, ਓਏ ਮੈਂ ਦੋਸ਼ੀਆਂ ਬਾਲਾਂ ਤੇ ਵਾਰ ਕਰਨਾ, ਕਿੱਥੇ ਚੱਲਿਆ ਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਵੀ ਕਿੱਦਾਂ ਵਾਰ ਕਰਨਾ।
ਜਦੋਂ ਦੇ ਸੇਵਾ ਬੀੜਾ ਚੁੱਕ ਲਈਏ, ਉਦੋਂ ਇੱਟ ਵਾਂਗਰ ਵੈਰੀ ਵੱਜਦਾ ਏ, ਇੱਕ ਦੂਸਰੇ ਨੂੰ ਕੋਈ ਨੀ ਘੱਟ ਹੁੰਦਾ, ਅਣਖੀ ਕੰਡ ਵਿਖਾਲ ਨਾ ਭੱਜਦਾ ਏ।
ਰਹਿਣ ਵਸ ਦਾ ਦੀਨ ਤੇ ਮਜ਼ਬ ਸਾਰੇ, ਅਸੀਂ ਸੱਚ ਦਾ ਸਦਾ ਪ੍ਰਚਾਰ ਕਰਨਾ, ਕਿੱਥੇ ਚੱਲਿਆ ਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਵੀ ਕਿੱਦਾਂ ਵਾਰ ਕਰਨਾ।
ਆਪਾਂ ਦੋਵੇਂ ਤਾਂ ਸੈਨਾ ਦੇ ਆਦਮੀ ਹਾਂ, ਥਾਂ ਮਾਰ ਦੇਈਏ ਧੋਖਾ ਕਰਨਾ ਵਾਲਾ, ਥੋੜੇ ਦਿਨ ਜੀਣਾ ਜਗ ਤੇ ਸੂਰਮੇ ਦਾ, ਜਾਂਦਾ ਪੂਜਿਆ ਕੌਮ ਤੋਂ ਮਰਨ ਵਾਲਾ।
ਗੱਲਾਂ ਜਿਹੜੀਆਂ ਤੇ ਮਾਲ ਖਰੀਦ ਸਕੇ, ਪਾਉਂਦਾ ਜਗ ਨੂੰ ਚਾਹੀਏ ਸ਼ਿੰਗਾਰ ਕਰਨਾ, ਕਿੱਥੇ ਚੱਲਿਆ ਏ ਖਾਨਾ ਵਾਰ ਕਰਕੇ, ਤੈਨੂੰ ਦੱਸੀਏ ਵੀ ਕਿੱਦਾਂ ਵਾਰ ਕਰਨਾ।
ਹਾਣੀ ਮੌਤ ਦੇ ਕਾਲ ਦੇ ਯਾਰ ਆਪਾਂ, ਦੌੜਨ ਦੋਹਾਂ ਦੇ ਤੇਜ ਰਫਤਾਰ ਘੋੜੇ, ਮੌਤ ਜ਼ਿੰਦਗੀ ਦਾ ਸਾਡਾ ਫੈਸਲਾ ਏ, ਛੱਡ ਚੱਲੇ ਆਏ ਮਰ ਕੇ ਲੈਣ ਜੋੜੇ।
ਛੁਕੀ ਦਲਬੀਰ ਸਿੰਘਾ ਤੇਗ ਮਾਰ ਕੇ ਜੋਗੀਆਂ ਪਾਰ ਕਰਨਾ ਕਿੱਥੇ ਚੱਲੇ ਆਏ ਖਰਨਾ ਵਾਰ ਕਰਕੇ ਤੈਨੂੰ ਦੱਸੀ ਬਈ ਕਿੱਦਾਂ ਵਾਰ ਕਰਨਾ
ਜਿਹੜੇ ਲੋਕ ਦੇਸ਼ ਤੇ ਧਰਮ ਤੋਂ ਜਵਾਨੀਆਂ ਵਾਰਦੇ ਨੇ ਉਹਨਾਂ ਦੀਆਂ ਮੜੀਆਂ ਤੇ ਮੇਲੇ ਲੱਗਦੇ ਨੇ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਜਿਹੀ ਬਾਕੀ ਨਿਸ਼ਾਨ ਹੋਗਾ ਇੱਕ ਉਹ ਮਰਦ ਹੋਤੇ ਹੈ ਜੋ ਚਲਤੇ ਹੈ ਜਮਾਨੇ ਕੇ ਸਾਥ ਸਾਥ ਇੱਕ ਉਹ ਮਰਦ ਹੋਤੇ ਹੈ ਜੋ ਬਦਲ ਦੇਤੇ ਹੈ ਜਮਾਨੇ ਕੋ ਬਹਾਦਰ ਲੋਕਾਂ ਨੂੰ ਪੂਜਿਆ ਜਾਂਦਾ ਹੈ ਸ਼ਰਧਾਂਜਲੀਆਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਹਨਾਂ ਦੇਸ਼ ਵਾਸਤੇ ਕੁਝ ਕੀਤਾ ਹੋਵੇ ਜਿਹਨਾਂ ਕੌਮ ਵਾਸਤੇ ਕੁਝ ਕੀਤਾ ਹੋਵੇ ਜਿਹਨਾਂ ਆਪਣੀ ਜਵਾਨੀ ਦੇਸ਼ ਤੋਂ ਨਿਸ਼ਾਵਰ ਕੀਤੀ ਹੋਵੇ ਫੌਜੀ ਜਵਾਨ ਜਿਸ ਨੂੰ ਦੇਸ਼ ਤੋਂ ਆਪਾ ਵਾਰਨ ਲਈ ਹਰ ਵੇਲੇ ਤਿਆਰ ਰਹਿਣ ਦੀ ਕਸਮ ਖਾਧੀ ਹੁੰਦੀ ਹੈ ਜਦੋਂ ਦੁਨੀਆ ਜਾਨ ਬਚਾਉਣ ਲਈ ਕਿਸੇ ਕਿਸਮ ਦੇ ਵੀ ਖਤਰੇ ਤੋਂ ਨਸਦੀ ਹੈ ਤਾਂ ਉਸ ਸਮੇਂ ਦੇਸ਼ ਦਾ ਬਹਾਦਰ ਫੌਜੀ ਉਸ ਪਾਸੇ ਵੱਲ ਨੂੰ ਜਾਂਦਾ ਹੈ ਜਿਸ ਪਾਸਿਓਂ ਅੱਗ ਵਰਦੀ ਹੈ ਜਾਂ ਜਿਸ ਪਾਸਿਓਂ ਮੌਤ ਦਾ ਸੁਨੇਹਾ ਆਉਂਦਾ ਹੋਵੇ ਮੇਰੇ ਦੇਸ਼ ਦਾ ਅਣਖੀਲਾ ਗੱਭਰੂ ਦੇਸ਼ ਦੀ ਰੱਖਿਆ ਖਾਤਰ ਜਾਨ ਤਲੀ ਤੇ ਰੱਖ ਕੇ ਲੜਦਾ ਹੈ ਉਸ ਅਣਖੀ ਜਵਾਨ ਨੂੰ ਕਵੀ ਨੇ ਸ਼ਰਧਾ ਦੇ ਫੁੱਲ ਇਉਂ ਭੇਟ ਕੀਤੇ ਨੇ ਜਰਾ ਪਿਆਰ ਸਤਿਕਾਰ ਨਾਲ ਸੁਣੋ ਓਏ ਭਾਰਤ ਦੇ ਆ ਬਲੀ ਜਵਾਨਾ ਮੈਂ ਤੈਨੂੰ ਸਿਰ ਝੁਕਾਉਂਦਾ ਹਾਂ ਤੂੰ ਚਾਹੇ ਤੇ ਜੁਗ ਪਲਟਾ ਸਕਦਾ ਇਉਂ ਬਿਆਨ ਕੀਤਾ ਜਾ ਰਿਹਾ
ਤੇਰੀ ਜਵਾਨ ਜਵਾਨੀ ਹੋਈ ਤੈਨੂੰ ਜਿੱਤ ਨਹੀਂ ਸਕਦਾ ਕੋਈ ਅਣਹੋਣੀ ਹੋਣੀ ਹੋਈ ਇੰਜਣਾ ਨੂੰ ਡੱਕ ਉਲਟਾ ਰਹੇ ਤੂੰ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਕੈਂਚੀ ਕੇਸ ਨਾ ਲਾ ਰੇ ਤੈਨੂੰ ਚਰਖੀ ਨਾ ਮਾਰ ਮਕਾਏ ਤੂੰ ਦੁਖੀ ਦਾ ਦਰਦ ਵੰਡਾਏ ਵੈਰੀ ਦਾ ਪਾਪ ਚੁਕਾ ਰਹੇ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਜਾਨ ਵੱਡਾ ਪ੍ਰਤਾਪੀ ਤੇਰੇ ਪੈਰਾਂ ਚ ਰੁਲੀ ਨਵਾਬੀ ਤੂੰ ਹਮਲਾ ਕਰੇ ਜਵਾਬੀ ਟੈਂਕਾਂ ਦੇ ਤੁਖਮ ਉਡਾ ਰਹੇ ਤੂੰ ਸੁਣ ਮਰਦ ਪੰਜਾਬੀ ਸ਼ੇਰਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਮਰਹੱਟਾ ਸ਼ਿਵਾਰੀ ਸੂਰਾ ਕੁਲ ਗਿਆ ਵਾਰੀ ਨਾਲ ਪੂਰਾ ਪਰ ਤੱਕ ਹਜ਼ਾਰ ਜਹੂਰਾ ਦੁਸ਼ਮਣ ਨੂੰ ਈਨ ਮਨਾ ਰਹੇ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਲਾਲ ਗੁਰਾਂ ਦੇ ਛੋਟੇ ਪਰ ਦਾਦੀ ਨੇ ਮਿਣ ਮਿਣ ਪੋਟੇ ਕੰਮ ਨਿੱਕਿਆਂ ਕੀਤੇ ਮੋਟੇ ਤੜ ਧਰਮ ਦੇਸ਼ ਤੂੰ ਲਾ ਦੇ ਤੂੰ ਸੁਣ ਮਰਦ ਪੰਜਾਬੀ ਸ਼ੇਰਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਤੁਰਿਆ ਬੰਦਾ ਜਦੋਂ ਬਲ ਨੂੰ ਕਿਤੇ ਕੂਚ ਸਰਹੰਦ ਦੇ ਵੱਲ ਨੂੰ ਅੱਜ ਸ਼ਹਿਰ ਬਣੂ ਉੱਥੇ ਕਲ ਨੂੰ ਕਲ ਮੇਰੀ ਕੁੱਲੀ ਧਾਰੇ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਗੁਦੀਪ ਸਿੰਘ ਬਾਬਾ ਵੈਰੀ ਦਾ ਤੋੜੇ ਦਾਬਾ ਤੂੰ ਜਿੱਦਰ ਪਾਰਾ ਸ਼ਾਬਾ ਖੰਡੇ ਨਾਲ ਖੂਨ ਪਲਾ ਰਹੇ ਤੂੰ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਚੀਨ ਨੱਕੀ ਕੁਝ ਕਹਿਣਾ ਤੈਨੂੰ ਚੀਨ ਨੱਕੀ ਕੁਝ ਕਹਿਣਾ ਤੂੰ ਸਭ ਤੋਂ ਬਦਲਾ ਲੈਣਾ ਹੱਕ ਲੈ ਬਿਨਾ ਨਹੀਂ ਰਹਿਣਾ ਬੰਬਾਂ ਦੀ ਬੰਬ ਬੁਲਾ ਲੈ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਲੱਟ ਨੱਚੇ ਅਸਮਾਨੇ ਤੇਰੇ ਵੱਜਦੇ ਠੀਕ ਨਿਸ਼ਾਨੇ ਪਤੇ ਦੇ ਨਾਲ ਯਾਰਾਨੇ ਸਾਕੀ ਬਣ ਜਾਮ ਪਲਾ ਰਹੇ ਤੂੰ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਤੂੰ ਪੈਲਟ ਫੌਜੀ ਜੰਗੀ ਤੈਥੋਂ ਮੌਤ ਵੀ ਥਰ ਥਰ ਕੰਬੀ ਤੂੰ ਮਾਰ ਮਕਾਉਣੇ ਦੰਬੀ ਵੈਰੀ ਦਾ ਤਰਕ ਹਲਾ ਲੈ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਲੋਕਾਂ ਬਦਲੇ ਮਰਦਾ ਬਰਕੀ ਦੀ ਬੁਰਕੀ ਕਰਦਾ ਹਸ ਮੌਤ ਦੇ ਫਾਰਮ ਭਰਦਾ ਸਭ ਕਲੇ ਕੁਬਰ ਦੇ ਢਾ ਰਹੇ ਤੂੰ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਰਹੇ ਤੂੰ ਸੁਣ ਮਰਦ
ਤੇਰਾ ਰਸ਼ੀਆ ਯਾਰ ਬਹਾਦਰ ਤੇਰਾ ਮੁੱਢੋ ਕਰਦਾ ਆਦਰ ਰੱਖ ਸਾਫ ਸਾਜ ਦੀ ਚਾਦਰ ਗੰਨਾ ਤੋਂ ਗੱਲ ਕਰਾ ਦੇ ਤੂੰ ਸੁਣ ਮਰਦ ਭਾਰਤੀ ਜਵਾਨ
ਵੇ ਵਤਨਾ ਤੋਂ ਜਿਸਮ ਲਟਾ ਦੇ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਦੇ ਤੂੰ ਸੁਣ ਮਰਦ
ਜਿਉਂਦਾ ਭਾਰਤੀ ਜਵਾਨਾ ਨਿਤ ਵਧਣ ਤੇਰੀਆਂ ਸ਼ਾਨਾ ਜੁਗ ਗੁਰਮੁਖ ਗਾਉਣ ਤਰਾਨਾ ਰਾਸ਼ਟਰੀਆ ਝੰਡਾ ਚਲਾ ਦੇ ਤੂੰ ਸੁਣ ਮਰਦ ਸੁਣ ਮਰਦ ਭਾਰਤੀ ਜਵਾਨਾ ਚਾਹੇ ਤਾਂ ਜੁਗ ਪਲਟਾ ਦੇ ਤੂੰ ਸੁਣ ਮਰਦ
ਐਸਾ ਵੇਲਾ ਆਇਆ ਜਦੋਂ ਕਈ ਲੀਡਰ ਆਪਣੇ ਵਾਅਦੇ ਕਰਕੇ ਭੁੱਲ ਬੈਠੇ ਲੋਕਾਂ ਵਿੱਚ ਗੱਲ ਚੱਲੀ ਕਿ ਸਿੱਖ ਜੋ ਕਹਿੰਦੇ ਨੇ ਉਹ ਕਰਨ ਵਾਲੇ ਲਈ ਸ਼ਾਇਦ ਪਿਛਲੀਆਂ ਕਹਾਣੀਆਂ ਵੀ ਝੂਠੀਆਂ ਹੋਣ ਇਹ ਵਿਚਾਰ ਕੇ ਕਿ ਸਿੱਖਾਂ ਨੂੰ ਇੱਕ ਧੱਬਾ ਲੱਗ ਰਿਹਾ ਹੈ 1 ਅਗਸਤ 1969 ਨੂੰ ਜਥੇਦਾਰ ਫੇਰੂ ਮਾਨ ਨੇ ਰਈਆ ਮੰਡੀ ਵਿੱਚ ਇੱਕ ਇਲਾਕੇ ਦਾ ਬਹੁਤ ਵੱਡਾ ਇਕੱਠ ਬੁਲਾ ਕੇ ਮੰਗਾਂ ਰਹਿੰਦੀਆਂ ਪੰਜਾਬੀ ਸੂਬੇ ਨੂੰ ਦਵਾਉਣ ਲਈ ਇਉਂ ਐਲਾਨ ਕੀਤਾ ਇਉਂ ਪ੍ਰਣ ਕੀਤਾ ਸੁਣੋ
ਰੱਖੀ ਸਾਬਾ ਵਿੱਚ ਪੈਜ ਦਾਰੋਪਤੀ ਦੀ ਲੱਥ ਸਕੇ ਨਾ ਕਿਸੇ ਤੋਂ ਚੀਰ ਓਰੇ ਬਲੀ ਅਰਜਣ ਵੀ ਨੀਵੀਆਂ ਪਾਰਿਆ ਸੀ ਕਿਉਂਕਿ ਜੂਏ ਵਿੱਚ ਹਰੇ ਸੀ ਤੀਰ ਓਰੇ
ਜਿਵੇਂ ਜਿੱਤ ਦਵਾਈ ਸੀ ਪਾਂਡਵਾਂ ਨੂੰ ਚਮਤਕਾਰ ਵਿਖਾਏ ਤੇ ਤਾਂ ਜਾਣਾ ਪੈਜ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਰੱਖ ਲਿਆ ਸੀ ਸੀਤਾ ਸੱਤ ਜਿਵੇਂ ਪਾਉਂਦੀ ਉਸੀਆਂ ਆਊਗਾ ਰਾਮ ਕਹਿੰਦੀ ਚੌਂਦੀ ਹੱਕ ਨੀ ਬਖਸ਼ਣ ਖਾਲਸੇ ਨੂੰ ਬੀਬੀ ਇੰਦਰਾ ਕਰੋ ਆਰਾਮ ਕਹਿੰਦੀ
ਤੰਨੇ ਨਾਲ ਤਰਲੋਚਨ ਨੂੰ ਤਾਰ ਦਿੱਤਾ ਫੇਰੀ ਅਸਾਂ ਵੱਲ ਪਾਏ ਤੇ ਤਾਂ ਜਾਣਾ ਪੈਰ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਨਵੇਂ ਪਾਤਸ਼ਾਹ ਤੇਰੇ ਦਰਬਾਰ ਅੰਦਰ ਹੱਥ ਜੋੜ ਕੇ ਹੈ ਅਰਦਾਸ ਮੇਰੀ ਕਿਤੇ ਮੱਖਣ ਸੁਦਾਗਰ ਦੇ ਪਾਰ ਬੇੜੇ ਪੂਰੀ ਤੁਸੀਂ ਕਰ ਦੋ ਦਿਲ ਦੀ ਆਸ ਮੇਰੀ
ਤੰਬੇ ਲਾਇਆ ਜੋ ਝੂਠੇ ਆਗੂਆਂ ਨੇ ਹਾੜਾ ਆਗੂਆਂ ਨੇ ਤੰਬੇ ਲਾਇਆ ਜੋ ਝੂਠੇ ਆਗੂਆਂ ਨੇ ਮੇਰੇ ਖੂਨ ਨਾਲ ਆਹੇ ਤੇ ਤਾਂ ਜਾਣਾ ਪੈਰ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਇੱਕ ਮਿੰਟ ਅੰਦਰ ਸਦਨਾ ਤਾਰ ਦਿੱਤਾ ਹਰ ਭਗਤ ਨੂੰ ਪੂਰਾ ਨਵਾਜਿਆ ਤੂੰ ਤਗਮੇ ਉਹਨਾਂ ਨੇ ਜਿੱਤੇ ਜਰਨੈਲੀਆਂ ਦੇ ਨਿਗਾ ਮੇਰੇ ਨਾਲ ਜਿੰਨਾਂ ਨੂੰ ਸਾਜਿਆ ਤੂੰ
ਲੋਕ ਜਾਨ ਬਚਾਉਂਦੇ ਨੇ ਪੇਟ ਬਦਲੇ ਮੈਨੂੰ ਦੇਸ਼ ਤੋਂ ਲਾਏ ਤੇ ਤਾਂ ਜਾਣਾ ਪੈਜ ਰੱਖਦਾ ਆਪਣੇ ਸੇਵਕਾਂ ਦੀ ਉਹ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਦਸਵੇਂ ਪਾਤਸ਼ਾਹ ਸਿੱਖ ਦੀ ਮਦਦ ਕਰਨੀ ਦੇਵੀ ਚੰਦ ਦੀ ਤਰ੍ਹਾਂ ਤੇ ਆਵਦਾ ਲੇਖੇ ਲੋਕਾਂ ਦੇ ਲੱਗ ਜੇ ਜਿਸਮ ਮੇਰਾ ਹੱਥ ਬੰਨ ਕੇ ਸੀਸ ਨਵਾਵਦਾ
ਚਰਨੀ ਟੈ ਪਿਆ ਹਾਂ ਬੰਦਾ ਸਿੰਘ ਵਾਂਗਰ ਮੈਨੂੰ ਬੰਦਾ ਬਣਾਏ ਤੇ ਤਾਂ ਜਾਣਾ ਪੈਜ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਜਿੰਨਾ ਵਾਸਤੇ ਤੂੰ ਬਾਪੂ ਵਾਰਿਆ ਸੀ ਤੇਰੀਆਂ ਸਭ ਰਵਾਇਤਾਂ ਉਹ ਭੁੱਲ ਰਹਿਣੇ ਰਿਹਾ ਕਿਸੇ ਦਾ ਕੰਮ ਨਹੀਂ ਦੇ ਸੇਵਾ ਹੁਣ ਤਾਂ ਥੈਲੀਆਂ ਨਾਲ ਲੀਡਰ ਤੁਲ ਰਹਿਣੇ
ਤੇਰੇ ਸਿੰਘ ਚੜ ਗਏ ਚਰਖੀ ਜਿੰਨਾ ਬਦਲੇ ਰਾਹੇ ਉਹਨਾਂ ਨੂੰ ਪਾਏ ਤੇ ਤਾਂ ਜਾਣਾ ਪਾਜ ਰੱਖਦੇ ਆਪਣੇ ਸੇਵਕਾਂ ਦੀ ਉਹ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਮੇਰਾ ਤੇਰੇ ਦਰਬਾਰ ਵਿੱਚ ਸੀਸ ਹਾਜ਼ਰ ਮਾਣ ਰੱਖ ਲਈ ਸੱਚਿਆ ਪਾਤਸ਼ਾਹ ਮੈਂ ਦੇਸ਼ ਬਦਲੇ ਮੌਤ ਵਰਨ ਲੱਗਾ ਤਾਣ ਰੱਖ ਲਈ ਸੱਚਿਆ ਪਾਤਸ਼ਾਹ
ਵਾਲੀ ਈਰਖਾ ਅੰਗ ਵਿਰੋਧੀਆਂ ਨੇ ਸੱਚੀ ਠੰਡ ਵਰਤਾਏ ਤੇ ਤਾਂ ਜਾਣਾ ਪੈਜ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਫੇਰੂ ਮਾਨ ਨੂੰ ਫੇਰ ਨਾ ਕਹਿਣ ਲੋਕੀ ਵੇਖੋ ਮੌਤ ਕੋਲੋਂ ਡਰਦਾ ਨਸ ਗਿਆ ਸਗੋਂ ਦੇਸ਼ ਵਿੱਚ ਇੱਕ ਮਿਸਾਲ ਬਣ ਜਾਏ ਵੇਖੋ ਹੋਰਨਾਂ ਨੂੰ ਮਰਨਾ ਦੱਸ ਗਿਆ
ਜਿਹੜੇ ਲੀਡਰਾਂ ਨੇ ਕਸਮਾਂ ਤੋੜੀਆਂ ਨੇ ਮੇਰੇ ਮੱਥੇ ਨਾਲ ਆਏ ਤੇ ਤਾਂ ਜਾਣਾ ਪੈਜ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਨਿਭਾਏ ਤੇ ਤਾਂ ਜਾਣਾ
ਜਿਹੜੀ ਤਖਤੀ ਉੱਤੇ ਬੈਠੀ ਮਾਂ ਬੋਲੀ ਉਹਨੂੰ ਉਹਦੇ ਇਲਾਕੇ ਵੀ ਚਾਹੀਦੇ ਨੇ ਸੁੱਖ ਮੰਗਦੀ ਐ ਜਿਹੜੀ ਸਾਰਿਆਂ ਦੇ ਉਹਦੇ ਹੱਕ ਕਿਉਂ ਭਲਾ ਦਬਾਈ ਦੇ ਨੇ
ਜੇਕਰ ਮੰਨੀ ਨਾ ਗਈ ਇਹ ਗੱਲ ਮੇਰੀ ਹੁਣੀ ਹਾਣ ਮਨਾਏ ਤੇ ਤਾਂ ਜਾਣਾ ਪਾਜ ਰੱਖਦਾ ਆਪਣੇ ਸੇਵਕਾਂ ਦੀ ਉਹ ਮੇਰਾ ਪਰਨ ਲੁਭਾਏ ਤੇ ਤਾਂ ਜਾਣਾ
ਮੇਰੇ ਸੂਬੇ ਪੰਜਾਬੀ ਦੇ ਪੈਰ ਜੋੜੇ ਭਾਵੇਂ ਜਿਸਮ ਦੀ ਲੱਤ ਦੇ ਖੱਲ ਮੇਰੀ ਕਦੇ ਪਿੱਛੇ ਨਾ ਪੈਰ ਪਰਤਾਵਾਂਗਾ ਮੈਂ ਜੇਕਰ ਮੰਨੀ ਨਾ ਗਈ ਇਹ ਗੱਲ ਮੇਰੀ
ਸੋਭਾ ਕਰਨਗੇ ਜੋਗੀ ਦਲਬੀਰ ਤੇਰੀ ਗੀਤ ਸੱਚ ਦੇ ਗਾਏ ਤੇ ਤਾਂ ਜਾਣਾ ਪਾਜ ਰੱਖਦਾ ਆਪਣੇ ਸੇਵਕਾਂ ਦੀ ਮੇਰਾ ਪਰਨ ਲੁਭਾਏ ਤੇ ਤਾਂ ਜਾਣਾ ਮੇਰਾ ਪਰਨ ਲੁਭਾਏ ਤੇ ਤਾਂ ਜਾਣਾ ਮੇਰਾ ਪਰਨ ਲੁਭਾਏ ਤੇ ਤਾਂ ਜਾਣਾ
ਜਿਹੜੇ ਲੀਡਰ ਅੰਦਰ ਦੇ ਪੋਲੇ ਸਨ ਉਹਨਾਂ ਨੂੰ ਇਹ ਗੱਲਾਂ ਸੁਣ ਕੇ ਖਬਰਾਂ ਸੁਣ ਕੇ ਅੱਗ ਲੱਗ ਉੱਠੀ ਇਹਨਾਂ ਨੇ ਇੱਕ ਗੁਫੀਆ ਮੀਟਿੰਗ ਕੀਤੀ ਤੇ ਰਾਤੋ ਰਾਤ ਵਕਤ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸਾਹਿਬ ਨੂੰ ਇਉਂ ਤਾੜਨਾ ਕੀਤੀ ਚਾਰ ਲਾਈਨਾਂ ਇਉਂ ਬਿਆਨ ਕੀਤੀਆਂ ਜਾ ਰਹੀਆਂ ਨੇ
ਮੁੱਖ ਮੰਤਰੀ ਨੂੰ ਏਦਾਂ ਹੁਕਮ ਮਿਲਿਆ ਜੇ ਤੂੰ ਹੁਕਮ ਭੁਲਾਇਆ ਤਾਂ ਯਾਦ ਰੱਖੀ ਫਿਰ ਮਾਨ ਨੇ ਜਿਹੜੀ ਅਰਦਾਸ ਕੀਤੀ ਜੇ ਤੂੰ ਉਹਨੂੰ ਅਪਣਾਇਆ ਤਾਂ ਯਾਦ ਰੱਖੀ ਕਹਦੇ ਪੁਲਿਸ ਨੂੰ ਪਕੜ ਲੈ ਰਾਹ ਵਿੱਚੋਂ ਅੰਮ੍ਰਿਤਸਰ ਜਾਇਆ ਤਾਂ ਯਾਦ ਰੱਖੀ ਬੰਦਾ ਜਿਹੜਾ ਵੀ ਉਸ ਦੀ ਭਰੇ ਹਾਮੀ ਜੇ ਤੂੰ ਜੇਲ੍ਹ ਨਾ ਪਾਇਆ ਤਾਂ ਯਾਦ ਰੱਖੀ ਬਸ ਇੱਕ ਵਾਰ ਤੈਨੂੰ ਆਖ ਦਿੱਤਾ ਉਹਨੂੰ ਅੱਖ ਨੀ ਉੱਚੀ ਉਠਾਉਣ ਦੇਣੀ ਫਿਰ ਮਾਨ ਦਰਬਾਰ ਵਿੱਚ ਕੀ ਆਉਣਾ ਉਹਦੀ ਲਾਸ਼ ਵੀ ਇੱਥੇ ਨਹੀਂ ਆਉਣ ਦੇਣੀ
ਬਸ ਫਿਰ ਕੀ ਸੀ ਫੇਰੂ ਮਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਮਰਦ ਨੇ ਜਿਹੜੀ ਅਰਦਾਸ 15 ਅਗਸਤ ਨੂੰ ਅਕਾਲ ਤਖ਼ਤ ਦੇ ਸਾਹਮਣੇ ਗੁਰੂ ਕੇ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਕਰਨੀ ਸੀ ਉਹ ਅਰਦਾਸ ਜੇਲ੍ਹ ਵਿੱਚ ਕੀਤੀ ਗਈ ਸਰਦਾਰ ਬਿਮਾਰ ਹੋ ਗਿਆ 12 ਦਿਨ ਦੀ ਬਿਮਾਰੀ ਪਿੱਛੋਂ ਵਿਜੇ ਹਸਪਤਾਲ ਲਿਆ ਕੇ ਉਸ ਨੂੰ ਰੱਖਿਆ ਗਿਆ ਕਰੜੇ ਪੈਰੇ ਵਿੱਚ ਸਰਦਾਰ ਰਹਿ ਰਿਹਾ ਸੀ ਵਕਤ ਵਕਤ ਦੇ ਲੀਡਰ ਆ ਕੇ ਉਹਨੂੰ ਸਮਝਾ ਰਹੇ ਸਨ ਇੱਕ ਵਾਰ ਹੈੱਡ ਗ੍ਰੰਥੀ ਸਾਹਿਬ ਭੁਪਿੰਦਰ ਸਿੰਘ ਜੀ ਦੇ ਨਾਲ ਕੁਝ ਲੀਡਰ ਆਏ ਉਹਨਾਂ ਅਰਦਾਸ ਛੱਡਣ ਵਾਸਤੇ ਬੇਨਤੀ ਕੀਤੀ ਤਾਂ ਅਰਦਾਸ ਦੀ ਮਹਾਨਤਾ ਬਾਰੇ ਜਥੇਦਾਰ ਫੇਰੂ ਮਾਨ ਨੇ ਉਹਨਾਂ ਨੂੰ ਇਉਂ ਉੱਤਰ ਦਿੱਤਾ ਸੁਣੀਏ
ਹੈੱਡ ਗ੍ਰੰਥੀ ਸਾਹਿਬ ਹੋਰਾਂ ਨੇ ਜਦੋਂ ਬੇਨਤੀ ਕੀਤੀ ਦੇਹ ਚ ਮਜ਼ਬੀ ਅੱਗ ਨਾ ਭੜਕੇ ਬਦਲ ਦਿਓ ਜੇ ਨੀਤੀ
ਉਹ ਕਹੇ ਸੂਰਮਾ ਵਕਤ ਮੁਬਾਰਕ ਜੇ ਮਿਲਿਆ ਕਿਉਂ ਜਾਵੇ ਹੱਕ ਮਿਲਿਆ ਮੇਰ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਹਰ ਮੰਦਰ ਦੇ ਸੰਤ ਬਾਬਿਓ ਕੌਮ ਦੇ ਹੱਕ ਚ ਬੋਲੋ ਜੇ ਮਾਲਕ ਨੇ ਤੱਕੜ ਦਿੱਤਾ ਕਿਸੇ ਨੂੰ ਘੱਟ ਨਾ ਤੋਲੋ
ਚੜ ਜਾਵੇ ਅਰਦਾਸ ਨੇਪਰੇ ਪੈਰ ਨਾ ਪਿੱਛੇ ਆਵੇ ਹੱਕ ਮੇਰਾ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਇੱਕ ਵਾਰ ਅਰਦਾਸ ਜੇ ਹੋ ਗਈ ਹੱਕ ਮਿਲੇ ਨਾ ਮਰਨਾ ਉਹਦੀ ਮੌਤ ਹੱਸ ਕੇ ਆਵੇ ਅਸਾਂ ਨੀ ਤਰਲਾ ਕਰਨਾ
ਸੋਚ ਸਮਝ ਕੇ ਕਦਮ ਚੁੱਕੇ ਰੇ ਦਿਲ ਨੂੰ ਨਹੀਂ ਪਛਤਾਵੇ ਹੱਕ ਮਿਲੇ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਕਰਕੇ ਬਦਨ ਖਿਸਕਦੇ ਜਿਹੜੇ ਪੇਖੀ ਸਿੱਖ ਕਹਾਉਂਦੇ ਕਰਕੇ ਬਦਨ ਬਜ਼ੁਰਗ ਨਿਹਾਰੇ ਬੰਦ ਬੰਦ ਰਹੇ ਕਟਾਉਂਦੇ
ਕੇਸਾਂ ਨਾਲ ਨਿਬੇਰੇ ਬਾਬੇ ਕੇਸਾਂ ਨਾਲ ਨਿਬੇਰੇ ਬਾਬੇ ਤਾਰੂ ਸਿੰਘ ਦੇ ਦਾਵੇ ਹੱਕ ਮਿਲਿਆ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਚੰਡੀਗੜ੍ਹ ਦੇ ਸਣੇ ਪਾਖੜਾ ਹੋਰ ਤੋਂ ਗਏ ਇਲਾਕੇ ਜਿੰਨਾ ਤੇ ਹੱਕ ਰੱਖੇ ਪੰਜਾਬੀ ਰਹਿਣਾ ਨਾਲ ਮਿਲਾ ਕੇ
ਸਮਝ ਨਹੀਂ ਆਉਣੀ ਕਿਹੜੀ ਗੱਲ ਤੋਂ ਲੀਡਰ ਪਿਆ ਘਬਰਾਵੇ ਹੱਕ ਮਿਲਿਆ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਫਾਜ਼ਿਲਕਾ ਨਰਮੇ ਦਾ ਸੋਮਾ ਅਸਾਂ ਜ਼ਰੂਰੀ ਲੈਣਾ ਤਖਤ ਜਾਂ ਤਖਤਾ ਦੋਵੇਂ ਗੱਲਾਂ ਝੂਠਾ ਵਚਨ ਨਹੀਂ ਕਹਿਣਾ
ਪਿੱਛੇ ਭਾਵੇਂ ਸਿੱਖ ਲੀਡਰਾਂ ਕੀਤੇ ਲੋਕ ਵਿਖਾਵੇ ਹੱਕ ਮਿਲਿਆ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾ
ਬਦਨ ਤੋੜ ਤੇ ਕਰਕੇ ਲੱਗ ਗਏ ਜੋ ਦਾਗ ਅਣਖ ਨੂੰ ਲਾ ਦੇਵਾਂਗਾ ਮਰ ਕੇ
ਅਰਦਾਸ ਕਰੋ ਇਹ ਬਾਲ ਮਰਦ ਦਾ ਸੀਸ ਨਾਲ ਲਿਬ ਜਾਵੇ ਹੱਕ ਮੇਰਾ ਮਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਤਖਤ ਤੋਂ ਮੜੀਆਂ ਟਾਰੋ ਕਿਉਂਕਿ ਸੜੇ ਨੀ ਬੰਦੇ ਝੂਠੇ ਦਾਵੇ ਰਹੇ ਬੰਦੇ ਤੋੜ ਚੜੇ ਨੀ ਬੰਦੇ
ਲੈਣੇ ਪਰਖ ਜੋਗੀਆਂ ਗੁਰਮੁਖ ਲਾਲ ਖੁਸ਼ੀ ਨਾ ਗਾਵੇ ਹੱਕ ਮੇਰਾ ਬਿਨ ਵਰਤ ਨਹੀਂ ਟੁੱਟਦਾ ਸਿਰ ਜਾਂਦਾ ਤੇ ਜਾਵੇ
ਜਥੇਦਾਰ ਨੂੰ ਹੈਡ ਗ੍ਰੰਥੀ ਸਾਹਿਬ ਨੇ ਕਿਹਾ ਜਥੇਦਾਰਾ ਛੱਡਦੇ ਜਿੱਦ ਸਰਕਾਰ ਬੜੀ ਕਰੜੀ ਹੈ ਉਸਨੇ ਤੇਰੀ ਗੱਲ ਨਹੀਂ ਮੰਨਣੀ ਜਥੇਦਾਰ ਫੇਰੂ ਮਾਨ ਸਾਹਿਬ ਨੇ ਆਖਿਆ ਹੈਡ ਗ੍ਰੰਥੀ ਸਾਹਿਬ ਸਗੋਂ ਮੇਰੇ ਹੱਕ ਵਿੱਚ ਅਰਦਾਸ ਕਰੋ ਭਈ ਸਰਕਾਰ ਕਿਤੇ ਮੰਨ ਨਾ ਜਾਵੇ ਮੇਰਾ ਪਰਨ ਨੇਪਰੇ ਚੜ ਜਾਏ ਜਵਾਨ ਦਾ ਪਰਨ ਨੇਪਰੇ ਚੜਿਆ 74 ਦਿਨ ਮੌਤ ਨਾਲ ਘੁਲ ਕੇ 27 ਅਕਤੂਬਰ 1969 ਨੂੰ 3:30 ਉੱਤੇ ਜਥੇਦਾਰ ਫੇਰੂ ਮਾਨ ਨੇ ਪ੍ਰਾਣ ਤਿਆਗੇ ਅੱਜ ਲੋਕ ਉਸ ਦੀਆਂ ਘੋੜੀਆਂ ਗਾਉਂਦੇ ਨੇ ਕਹਿੰਦੇ ਨੇ ਮਰਦ ਜੋ ਕਹਤੇ ਨੇ ਕਰਕੇ ਦਿਖਾ ਦਿੱਤੇ ਨੇ ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਬੱਚਿਆਂ ਨੂੰ ਫੇਰੂ ਮਾਨ ਦੀ ਜ਼ਿੰਦਗੀ ਨੂੰ ਸੁਣਾ ਕੇ ਸਬਕ ਦਿਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ